सतनाम श्री वाहिगुरु जी दंडौत बंद ननक बार सर्व कला समरथ डोलन तेरा खो प्रभु नानक दे कर हथ पिंगल पर्वत पार परे खाल चतुर्ब कीता अंदुले त्रिपावन सूजया गुर भेट पुनीता महिमा साधु संग की सुनो मेरे मीता मैल खोई कोट अग हरे निर्मल पै चीता ऐसी भगत गोविंद की कीट हस्ती जीता जो जो कीनो अपनो तिस अपै दान दीता सिंह बिलाई हुए गयो तृण मेर दिखीता श्रम करते दम आड़ को ते गनी तनीता कवन वडाई कह सको बेअंत गुनीता कर कृपा मोहे नाम देहो नानक दार सरीता सतनाम श्री वाहे गुरु जी आसा महला पंजवा ते पदे ओहा प्रेम प्री रहा कनक माणक गज मोतियन लालन नह नह नहीं राजन भागन हुक्म ना साधन किश किश ना चाही चरणन सरणन संतन बंदन सुखो सुख पाही नानक तपत हरी मिले प्रेम प्री नानक तपत हरी मिले प्रेम प्री वाहिगुरु जी का खालसा वाहिगुरु जी की फतेह। गरीब नवाज पतत पावन भगत वशल कृपा दे खजाने सर्व कला समरथ जाहर जहूर हाजर हजूर सर्वरे कायनात परम शक्ति अकाल पुरख श्री वाहेगुरु स्वरूप दसां ही सतगुरां दी आत्मिक जोत आत्मिक ज्ञान स्वरूप चावर तख्त छत्र दे मालक धन गुरु ग्रंथ साहब जी दी पावन हजूरी अंदर सुभाए मान सतगुरां दी साजी नवाजी परम सन्मानयोग साध संगत जी संध्या समय दे साजरे दीवान विच आप जी ने रहराज साहब दे पाठ तो उपरंत रागी सिंघा पासों आरती शब्द कीर्तन सरवण कीते हन। हुण सतगुरु जी दी पावन बाणी दी लड़ीवार कथा विचार दा समा है। आसा राग विच गुरदेव पंजवें पातशाह धन गुरु अर्जन देव महाराज जी दे उचारण किए हुए पावन पवित्र बचना का पाठ आप जी ने सुनिया है। इस शब्द की विचार पिछले कुछ दिनों तो शुरू हुई हुई ये प्रसंग है वार्ता है वाहिगुरु जी दे प्रेम की और इस प्रेम की कुछ व्याख्या पिछले दिनों में हुई है। साध संगत जी ये प्रेम शिखर होंगे प्रेम है जिहड़ा ये शिखर हुंदा इत्थे जा के कोई मंग नहीं रह जांदी ये अवस्था एकदम नहीं प्राप्त हो जांदी भगती साधना दा फल ये दात है ये प्रेम कर्म नहीं है कर्मां दा फल है ਸਾਧਨ ਨਹੀਂ, ਸਾਧਨਾ ਦਾ ਫਲ ਪ੍ਰੇਮ। ਪ੍ਰੇਮ ਪ੍ਰਾਪਤ ਹੋ ਗਿਆ ਅਤੇ ਵਾਹਿਗੁਰੂ ਜੀ ਦਾ ਗਿਆਨ ਵੀ ਪ੍ਰਗਟ ਹੋ ਜਾਂਦਾ। ਜਦੋਂ ਤੀਬਰ ਤੌਰ 'ਤੇ ਅੰਦਰ ਪ੍ਰੇਮ ਬਣ ਗਿਆ, ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਉਤਕੰਠਾ ਪੈਦਾ ਹੋਈ, ਅੰਦਰ ਤੜਪ ਪੈਦਾ ਹੋਈ, ਤਾਂ ਉਦੋਂ ਫਿਰ ਵਾਹਿਗੁਰੂ ਜੀ ਦਾ ਮਿਲਾਪ ਹਾਸਲ ਹੋ ਜਾਂਦਾ। ਇਹ ਪ੍ਰੇਮ ਹੀ ਮਿਲਾਪ ਕਰਾਉਣ ਵਾਲਾ। ਅਤੇ ਪ੍ਰੇਮ, ਹਜ਼ੂਰ ਦੀ ਬਾਣੀ ਦਾ ਬਚਨ ਹੈ, ਆਪਣਾ ਲਾਇਆ ਪਿਰਮ ਨ ਲੱਗੇ ਜੇ ਲੋਚਿਆ ਸਭ ਕੋਏ। ਪ੍ਰੇਮ ਅਸੀਂ ਨਹੀਂ ਪੈਦਾ ਕਰ ਸਕਦੇ, ਨਾ ਆਪਣੇ ਹਿਰਦੇ 'ਚ ਨਾ ਕਿਸੇ ਦੇ ਹਿਰਦੇ 'ਚ। ਹਾਂ, ਇਹ ਸਤਸੰਗ ਦਾ ਫਲ ਹੈ। ਗੁਰਮੁਖ ਪਿਆਰੇ ਜੋ ਬੰਦਗੀ ਵਾਲੇ ਹਨ, ਵਾਹਿਗੁਰੂ ਦੇ ਪ੍ਰੇਮ 'ਚ ਰੰਗੇ ਹੋਏ, ਉਹਨਾਂ ਦੀ ਸੰਗਤ ਸਹਾਈ ਹੋ ਜਾਂਦੀ। ਨਾ ਖੁਦ ਕੋਈ ਆਪ ਪਰਮਾਤਮਾ ਨੂੰ ਮਿਲ ਸਕਦਾ, ਨਾ ਕਿਸੇ ਨੂੰ ਮਿਲਾ ਸਕਦਾ, ਪਰ ਸਤਸੰਗੀਆਂ ਦੀ ਸਹਾਇਤਾ ਨਾਲ ਸਤਸੰਗ ਕਰਦਿਆਂ ਹੋਇਆਂ ਫਿਰ ਪ੍ਰੇਮ ਪੈਦਾ ਹੋ ਜਾਵੇ ਅਤੇ ਵਾਹਿਗੁਰੂ ਦਾ ਮਿਲਾਪ ਹਾਸਲ ਹੁੰਦਾ। ਇਹ ਸਹਿਜ ਦਾ ਮਾਰਗ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਵਾਲਾ ਜਿਹੜਾ ਪਾਸਾ ਹੈ, ਇਹ ਸ਼ੁਰੂਆਤ ਹੁੰਦੀ ਹੈ ਸਿਰੜ ਤੋਂ, ਸਿਮਰਨ ਹੱਠ ਤੋਂ ਸ਼ੁਰੂ ਹੁੰਦਾ। ਕਿਉਂਕਿ ਪਹਿਲਾਂ ਪਹਿਲ ਦਿਲ ਮਨ ਹਿਰਦਾ ਨਹੀਂ ਮੰਨਦਾ, ਨਾ ਦ੍ਰਿੜ ਵਿਸ਼ਵਾਸ ਹੁੰਦਾ ਅਤੇ ਨਾ ਹੀ ਇਹ ਮਨ ਉਸ ਪਾਸੇ ਲੱਗਾ ਹੋਇਆ ਕਠੋਰ ਹੈ। ਸੱਟਾਂ ਵੱਜ ਵੱਜ ਕੇ ਫਿਰ ਦ੍ਰਵੀ ਭੂਤ ਹੁੰਦਾ। ਅਤੇ ਪਹਿਲਾਂ ਇਹ ਸਿਰੜ ਤੋਂ ਸ਼ੁਰੂਆਤ ਹੁੰਦੀ, ਪਰ ਸਿਮਰਨ ਪੱਕਦਾ ਹੈ ਜਾ ਕੇ ਸਹਿਜ ਵਿੱਚ। ਤਾਂ ਇਸ ਵਾਸਤੇ ਵੰਡ ਕੀਤੀ ਗਈ ਹੈ ਵੀ ਭਗਤ ਚਾਰ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਭਗਤ ਹੁੰਦਾ ਆਰਤ ਭਗਤ। ਆਰਤ ਸ਼ਬਦ ਦਾ ਅਰਥ ਹੈ ਦੁਖੀ, ਆਰਤ ਦੁਖੀ, ਜੋ ਦੁੱਖ ਦੇ ਸਹਿਤ ਹੈ, ਆਪਣੇ ਦੁੱਖਾਂ ਦੀ ਨਿਵਿਰਤੀ ਵਾਸਤੇ ਪਰਮਾਤਮਾ ਵਾਲੇ ਪਾਸੇ ਤੁਰ ਪਿਆ, ਧਰਮ ਦੇ ਰਾਹ 'ਤੇ ਚੱਲ ਪਿਆ, ਚੰਗਾ ਕੰਮ। ਜੇ ਦੁੱਖ ਨਿਵਿਰਤ ਹੋ ਜਾਏ, ਜਿਹੜਾ ਦੁੱਖ ਉਹ ਨਿਵਿਰਤ ਕਰਨਾ ਚਾਹੁੰਦਾ ਹੈ, ਅਤੇ ਫਿਰ ਹਟ ਜਾਏ ਪਰਮਾਤਮਾ ਵਾਲੇ ਪਾਸਿਓਂ, ਫਿਰ ਬੇਮੁਖ ਹੋ ਜਾਏ, ਅਤੇ ਦੁਬਾਰਾ ਫਿਰ ਦੁਖੀ ਚੰਬੜਨਗੇ, ਅਤੇ ਫਿਰ ਮਿਲਾਪ ਵਾਲਾ ਤਾਂ ਕੋਈ ਮਾਰਗ ਹੋਇਆ ਨਾ। ਆਰਤ ਭਗਤ ਵੀ ਜੇ ਇਸ ਪਾਸੇ ਲੱਗਾ ਰਿਹਾ ਇਸ ਵਿਸ਼ਵਾਸ ਨਾਲ ਕਿ ਜਿਹਨੇ ਮੇਰੇ ਦੁੱਖ ਦੂਰ ਕੀਤੇ ਹਨ ਉਹ ਮਹਾਨ ਸੁੱਖ ਸਰੂਪ ਹੈ, ਜੇ ਲੱਗਾ ਰਿਹਾ ਤਾਂ ਫਿਰ ਉਸਨੂੰ ਪ੍ਰਾਪਤੀ ਹੋਵੇ। ਇਸ ਤਰ੍ਹਾਂ ਹੀ ਇੱਕ ਅਰਥਾਰਥੀ ਭਗਤ। ਅਰਥ ਦਾ ਮੀਨਿੰਗ ਹੈ ਪਦਾਰਥ, ਪਦਾਰਥਾਂ ਦਾ ਅਰਥੀ ਆ, ਪਦਾਰਥਾਂ ਦਾ ਪ੍ਰਯੋਜਨ, ਗਰੀਬੀ ਦੂਰ ਕਰਨ ਦੀ ਇੱਛਾ, ਪਦਾਰਥਾਂ ਦੀ ਬਹੁਲਤਾ ਘਰ ਵਿੱਚ ਹੋਵੇ, ਸੁੱਖ ਹੋਣ, ਧਨ ਦੌਲਤ ਹੋਵੇ, ਜਾਇਦਾਦਾਂ ਹੋਣ। ਜਿਹੜੇ ਤੇ ਤਾਕਤਵਰ ਲੋਕ ਹੁੰਦੇ ਨੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਉਹ ਮਾੜੇ ਕਰਮ ਕਰਦੇ, ਪਰ ਜਿਹੜੇ ਕਮਜ਼ੋਰ ਹੁੰਦੇ ਹਨ, ਜਿਹਨਾਂ ਦਾ ਕਿਧਰੇ ਹੱਥ ਨਹੀਂ ਪੈਂਦਾ, ਫਿਰ ਉਹ ਧਰਮ ਦਾ ਰਾਹ ਚੁਣ ਲਏ। ਇਸ ਪਾਸੇ ਲੱਗ ਗਏ, ਚੰਗੀ ਸੰਗਤ ਮਿਲਦੀ ਗਈ, ਪਦਾਰਥ ਵੀ ਮਿਲੇ। ਜਿਵੇਂ ਬਚਨ ਹੈ ਸਤਿਗੁਰੂ ਮਹਾਰਾਜ ਦਾ, ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਆਪਣੇ ਲੋਭ ਦੀ ਖਾਤਰ ਵੀ ਜਿਸਨੇ ਵਾਹਿਗੁਰੂ ਨੂੰ ਮਿੱਤਰ ਬਣਾਇਆ, ਸਾਰੇ ਮਨੋਰਥ ਵੀ ਪੂਰੇ ਕੀਤੇ, ਅਤੇ ਅੰਤ ਨੂੰ ਮੁਕਤੀ ਪਦ ਵੀ ਬਖਸ਼ ਦਿੱਤਾ। ਪਰਮਾਤਮਾ ਦਾ ਇਹ ਬਿਰਧ ਹੈ, ਜੇ ਕੋਈ ਲੱਗਾ ਰਹੇ ਤੇ ਇੰਝ ਦੋਵਾਂ ਜਹਾਨਾਂ ਦੇ ਸੁੱਖ ਪ੍ਰਾਪਤ ਹੁੰਦੇ। ਜਿਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਸੱਜੇ ਚਰਨ ਵਿੱਚ ਪਦਮ ਰੇਖਾ ਵੇਖੀ ਸੀ, ਦੁਰਗਾ ਨਾਂ ਦਾ ਪੰਡਿਤ ਮੇੜਾ ਪਿੰਡ ਦਾ ਸੀ, ਮੇੜੇ ਪਿੰਡ ਦਾ ਦੁਰਗਾ ਪੰਡਿਤ, ਉਹਨੇ ਸਮੁੰਦਰੀਕ ਗ੍ਰੰਥ ਪੜ੍ਹਿਆ ਹੋਇਆ ਸੀ, ਭ੍ਰਿਗੂ ਜੀ ਦਾ ਲਿਖਿਆ ਹੋਇਆ, ਅਤੇ ਉਹਨੇ ਜਦੋਂ ਸਤਿਗੁਰੂ ਮਹਾਰਾਜ ਦੀ ਰੇਖਾ ਵੇਖ ਕੇ ਉਸਤਤ ਕੀਤੀ, ਅਤੇ ਹਜ਼ੂਰ ਕਹਿੰਦੇ ਪੰਡਤਾ ਦੱਸ ਕੀ ਦੱਖਣਾ ਦੇਈਏ, ਤੂੰ ਦੱਖਣਾ ਲੈ ਆਪਣੀ। ਕਹਿਣ ਲੱਗਾ, ਨਹੀਂ, ਮੇਰੇ ਨਾਲ ਵਚਨ ਕਰੋ, ਅਜੇ ਮੈਂ ਕੁਛ ਨਹੀਂ ਲਵਾਂਗਾ, ਮੇਰਾ ਜੋ ਪੜ੍ਹਿਆ ਹੋਇਆ ਗਿਆਨ ਹੈ, ਮੇਰੀ ਵਿੱਦਿਆ ਇਹ ਕਹਿੰਦੀ ਹੈ ਕਿ ਤੁਸੀਂ ਬਹੁਤ ਉੱਚੇ, ਜਦੋਂ ਇਹ ਉੱਚੀ ਪਦਵੀ ਪ੍ਰਾਪਤ ਹੋਈ ਤੁਹਾਨੂੰ, ਤਾਂ ਉਦੋਂ ਮੈਂ ਮੰਗਾਂਗਾ, ਜੋ ਮੰਗਾਂਗਾ ਦਿਓਗੇ। ਤਾਂ ਹਜ਼ੂਰ ਕਹਿੰਦੇ ਠੀਕ ਹੈ ਪੰਡਿਤ ਜੀ। ਅਤੇ ਜਿਸ ਵੇਲੇ ਉਹ ਸਤਿਗੁਰਾਂ ਦੇ ਪਾਸ ਫਿਰ ਆਇਆ, ਜਦੋਂ ਸਤਿਗੁਰੂ ਮਹਾਰਾਜ ਜੀ ਗੁਰਗੱਦੀ ਦੇ ਵਾਰਸ ਬਣੇ, ਤਾਂ ਉਹਦੇ ਉਹਨੇ ਕਿਹਾ, ਜੀ ਆਪਣਾ ਵਚਨ ਨਿਭਾਓ। ਮਹਾਰਾਜ ਕਹਿੰਦੇ, ਪੰਡਿਤ ਜੀ ਇਸ ਦੁਨੀਆਂ ਦੇ ਸੁੱਖ ਕੇ ਅਗਲੇ ਜਹਾਨ ਦੇ ਦੁੱਖ। ਪੰਡਿਤ ਸਿਆਣਾ ਸੀ, ਹੁਣ ਵਿੱਦਿਆ ਪੜ੍ਹਿਆ ਹੋਇਆ, ਉਹਨੇ ਇਹ ਗੱਲ ਕਹੀ, ਜੋ ਧਨ ਦੇਵੋ ਤੋ ਨਾਮ ਨਾ ਦੇਵੋ, ਨਾਮ ਬਿਨਾਂ ਨਰ ਜੰਮਪੁਰ ਜਾਏ, ਜੋ ਨਾਮ ਦੇਵੋ ਤੋ ਧਨ ਨਾ ਦੇਵੋ, ਧਨ ਬਿਨਾਂ ਨਰ ਜੱਗ ਨਾ ਸੁਹਾਏ। ਮਹਾਰਾਜ ਜੀ ਇੰਝ ਕਿਉਂ ਕਹਿ ਰਹੇ ਹੋ ਕਿ ਇਸ ਲੋਕ ਦੇ ਸੁੱਖ ਅਤੇ ਅਗਲੇ ਲੋਕ ਦੇ ਸੁੱਖ ਤੁਹਾਡੇ ਘਰ ਕੋਈ ਘਾਟਾ? ਜੇ ਮੈਂ ਨਾਮ ਮੰਗਾਂ ਅਤੇ ਮੈਂ ਗ੍ਰੰਥਾਂ 'ਚੋਂ ਪੜ੍ਹਿਆ ਹੋਇਆ, ਅਤੇ ਇਸ ਦੁਨੀਆਂ ਵਿੱਚ ਦੁਖੀ ਰਹਿ ਸਕਦੇ ਨੇ ਧਨ ਦੀ ਥੁੜ ਵਾਲੇ ਬੰਦੇ, ਅਗਲੇ ਜਹਾਨ ਮੁਕਤੀ ਕਿਹਨੇ ਦੇਖਣੀ ਹੈ ਜਾ ਕੇ, ਉਹ ਤਾਂ ਮੈਨੂੰ ਪ੍ਰਾਪਤ ਹੋਵੇਗੀ ਨਾ। ਅਤੇ ਮਹਾਰਾਜ ਜੇ ਧਨ ਮੰਗ ਲਵਾਂ, ਅਤੇ ਮੈਂ ਗ੍ਰੰਥਾਂ 'ਚ ਪੜ੍ਹਿਆ ਜਿਹੜੇ ਧਨਾੜ ਲੋਕ ਹਨ ਧਨ ਦੇ ਸੁੱਖਾਂ 'ਚ ਗਲਤਾਨ ਹੋ ਕੇ ਰੱਬ ਭੁੱਲ ਜਾਂਦਾ, ਫਿਰ ਅਗਲੇ ਜਹਾਨ 'ਚ ਦੁਰਗਤੀ ਹੁੰਦੀ। ਪਦਾਰਥਾਂ ਦੀ ਜਿਹੜੀ ਬਹੁਲਤਾ ਹੈ, ਧਨ ਪਦਾਰਥ ਬਹੁਤਾ ਹੋਣਾ, ਇਹਦੇ ਵਿੱਚ ਇੱਕ ਦੋਸ਼ ਹੈ ਕਿ ਲੋਕ ਪਰਮਾਤਮਾ ਤੋਂ ਬੇਮੁੱਖ ਹੋ ਜਾਂਦੇ, ਇਹਨਾਂ 'ਚ ਗਲਤਾਨ ਹੋ ਜਾਂਦੇ ਨੇ, ਮਾਇਆ 'ਚ ਗਰਸਿਆ ਜਾਂਦਾ ਬੰਦਾ। ਤਾਂ ਮਹਾਰਾਜ ਜੇ ਤੁੱਠੇ ਹੋ ਤਾਂ ਦੋਵੇਂ ਦਾਤਾਂ ਦੇ। ਤਾਂ ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਪੰਡਿਤ ਜੀ ਬੜੇ ਸਿਆਣੇ ਨਿਕਲ, ਕਹਿੰਦਾ ਹਾਂ ਮਹਾਰਾਜ, ਇਹ ਵੀ ਸਿਆਣਪ ਤੁਹਾਡੀ ਬਖਸ਼ੀ ਹੋਈ ਹੈ ਅਤੇ ਤੁਸੀਂ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਪੰਡਿਤ ਜੀ, ਜਿੰਨਾ ਚਿਰ ਇਸ ਦੁਨੀਆਂ ਵਿੱਚ ਹੋ ਧਨ ਦੀ ਥੁੜ ਨਹੀਂ ਰਹੇਗੀ ਅਤੇ ਸਿਮਰਨ ਵੀ ਕਰਦੇ ਰਹੋਗੇ, ਅਗਲੇ ਜਹਾਨ ਮੁੱਖ ਉਜਲਾ ਲੈ ਕੇ ਜਾਓਗੇ। ਇਸ ਪ੍ਰਕਾਰ ਅਰਥਾ ਅਰਥੀ ਭਗਤ, ਤੀਸਰਾ ਹੁੰਦਾ ਗਿਆਨੀ ਭਗਤ, ਗਿਆਨਵਾਨ ਹੈ, ਸਤਸੰਗੀ ਬਣ ਕੇ ਉਪਦੇਸ਼ ਦੁਆਰਾ ਸਮਝ ਆ ਗਈ ਵੀ ਅਸਲ ਗੱਲ ਕੋਈ ਹੋਰ ਹੈ, ਅਸੀਂ ਹੋਰ ਕੁਛ ਮੰਗੀ ਜਾਂਦੇ ਹਾਂ, ਇਹਨਾਂ ਨੂੰ ਕਹਿੰਦੇ ਨੇ ਗਿਆਨੀ ਭਗਤ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ ਭਾਈ ਕਲਿਆਣਾ, ਤਾਂ ਸਤਸੰਗੀ ਬਣਨ ਕਰਕੇ, ਹਜ਼ੂਰ ਦਾ ਉਪਦੇਸ਼ ਸੁਣਨ ਕਰਕੇ, ਕਿਉਂਕਿ ਮਨ ਕਰਕੇ ਜਦੋਂ ਸੁਣੀਏ ਤਾਂ ਅਸਰ ਪੈਂਦਾ ਮਨ 'ਤੇ, ਮਨ ਦੀ ਅਵਸਥਾ ਚੇਂਜ ਹੁੰਦੀ, ਤਾਂ ਹੀ ਤਾਂ ਸਤਿਗੁਰਾਂ ਸ਼ਬਦ ਦੇ ਲੜ ਲਾਇਆ। ਪਰ ਅਸੀਂ ਸਿੱਖ ਹਾਂ ਵੀ ਸਿਰਫ ਗੁਰੂ ਮਹਾਰਾਜ ਨੂੰ ਮੱਥਾ ਟੇਕ ਛੱਡਦੇ ਹਾਂ, ਬਾਕੀ ਗੱਲ ਸਾਂਝ ਨਹੀਂ ਸਾਡੀ ਪੈਂਦੀ। ਇਹ ਮਾਨਸਿਕ ਸਾਂਝ ਪਵੇਗੀ ਤਾਂ ਗੱਲ ਬਣਨੀ, ਮਨ ਹਾਜ਼ਰ ਰਹਿ ਕੇ ਗੁਰੂ ਦੇ ਸ਼ਬਦ ਨੂੰ ਪੜ੍ਹੇ ਅਤੇ ਪੜ੍ਹਦੇ ਵੇਲੇ ਵੀ ਸੁਣੇ, ਮਨ ਹਾਜ਼ਰ ਰਹੇਗਾ ਤਾਂ ਸੁਣਿਆ ਜਾਏਗਾ। ਚਾਹੇ ਕੋਈ ਸੁਣਾ ਰਿਹਾ ਅਤੇ ਬੈਠ ਕੇ ਸੁਣੇ ਗੁਰੂ ਦੇ ਸ਼ਬਦ ਨੂੰ, ਫਿਰ ਮਨ 'ਤੇ ਸੱਟਾਂ ਵੱਜਦੀਆਂ, ਮਨ ਗਿਆਨੀ ਹੁੰਦਾ, ਸਮਝਦਾਰ ਹੋ ਜਾਂਦਾ, ਇਹਦੀਆਂ ਮੰਗਾਂ ਇੱਛਾ ਬਦਲ ਜਾਂਦੀਆਂ। ਤਾਂ ਭਾਈ ਕਲਿਆਣਾ ਜੀ ਨੇ ਗੁਰੂ ਅਰਜਨ ਦੇਵ ਨੂੰ ਕਿਹਾ, ਮਹਾਰਾਜ ਮੈਂ ਤੁਹਾਡੇ ਦਰਬਾਰ 'ਚੋਂ ਸੁਣਿਆ ਵੀ ਸਿਮਰਨ ਭਜਨ ਕਰਨ ਨਾਲ, ਸਿੱਖੀ ਸੇਵਾ ਕਮਾਉਣ ਦੇ ਨਾਲ ਆਪਣੇ ਸਰੂਪ ਦਾ ਗਿਆਨ ਹੁੰਦਾ, ਅਤੇ ਮਹਾਰਾਜ ਜੀ ਮੈਨੂੰ ਦੱਸੋ ਮੇਰਾ ਸਰੂਪ ਕੀ ਹੈ, ਸਮਝਾਓ। ਮਹਾਰਾਜ ਕਹਿੰਦੇ ਭਾਈ ਕਲਿਆਣਾ ਜੀ, ਤੂੰ ਹੁਣ ਤੱਕ ਆਪਣਾ ਸਰੂਪ ਕੀ ਮੰਨਿਆ? ਕਹਿੰਦਾ ਮਹਾਰਾਜ ਆ ਜੋ ਸਾਹਮਣੇ ਬੈਠਾ ਤੁਹਾਡੇ, ਮਾਤਾ ਪਿਤਾ ਦੇ ਸੰਯੋਗ ਤੋਂ ਮੇਰਾ ਜਨਮ ਹੋਇਆ, ਇਹ ਜ਼ਿੰਦਗੀ ਚੱਲ ਰਹੀ, ਇੱਕ ਦਿਨ ਮੁੱਕ ਜਾਏਗੀ, ਮੈਂ ਖਾਕ ਦੀ ਢੇਰੀ ਹੋ ਜਾਣਾ ਅਤੇ ਖਤਮ ਹੋ ਜਾਣਾ, ਮੈਨੂੰ ਤਾਂ ਇੰਨਾ ਹੀ ਪਤਾ। ਗੁਰੂ ਮਹਾਰਾਜ ਕਹਿੰਦੇ ਭਾਈ ਕਲਿਆਣਾ ਜੀ, ਤੁਸੀਂ ਬਦਾਮ ਵੇਖਿਆ? ਕਹਿੰਦਾ ਹਾਂ ਮਹਾਰਾਜ, ਬਦਾਮ ਤਾਂ ਵੇਖਿਆ। ਹਜ਼ੂਰ ਕਹਿੰਦੇ ਬਦਾਮ ਦਾ ਜਿਹੜਾ ਉੱਪਰਲਾ ਖੋਲ ਹੁੰਦਾ, ਕਿ ਉਸ ਖੋਲ ਕਰਕੇ ਕਿਵੇਂ ਤਾਂ ਬਦਾਮ ਦੀ? ਕਹਿੰਦਾ ਜੀ ਨਹੀਂ। ਮਹਾਰਾਜ ਕਹਿੰਦੇ ਉੱਪਰਲਾ ਖੋਲ ਤਾਂ ਛਿਲਕਾ, ਉਹਨੂੰ ਭੰਨਦੀ ਇੱਟੇ ਵੱਟੇ ਨਾਲ, ਵਿੱਚੋਂ ਲਾਲ ਰੰਗ ਦੀ ਗਿਰੀ ਨਿਕਲਦੀ। ਹਾਂ ਮਹਾਰਾਜ। ਹਜ਼ੂਰ ਕਹਿਣ ਲੱਗੇ ਉਹ ਗਿਰੀ ਕਰਕੇ ਕੀਮਤ ਹੈ ਕਿ ਹੋਰ ਵੀ ਕੁਛ? ਤਾਂ ਮਹਾਰਾਜ ਕਹਿੰਦੇ ਉਹਨੂੰ ਭਿਉਂਦੀ ਹੈ ਅਤੇ ਇੱਕ ਹੋਰ ਤੋਂ ਛਿਲ ਲੈਂਦੀ ਹੈ ਗਿਰੀ ਤੋਂ, ਫਿਰ ਵਿੱਚੋਂ ਚਿੱਟਾ ਪਦਾਰਥ ਨਿਕਲਦਾ। ਪਰ ਚਿੱਟੇ ਪਦਾਰਥ ਵਿੱਚ ਵੀ ਜਿਹੜਾ ਬਦਾਮ ਰੋਗਨ ਹੈ, ਆਲਮੰਡ ਆਇਲ, ਉਹ ਤਾਕਤ ਵਾਲੀ ਚੀਜ਼ ਆ, ਉਹਦਾ ਕਰਕੇ ਬਦਾਮ ਦੀ ਕੀਮਤ ਆ। ਕਹਿੰਦਾ ਜੀ ਮਹਾਰਾਜ ਠੀਕ, ਇਹ ਵਚਨ ਤਾਂ ਠੀਕ। ਤਾਂ ਹਜ਼ੂਰ ਕਹਿਣ ਲੱਗੇ ਠੀਕ, ਤੇਰਾ ਸਰੂਪ ਇਹ ਸਰੀਰ ਨਹੀਂ ਹੈ, ਇਹ ਸਰੀਰ ਕੁਝ ਸਮੇਂ ਤੋਂ ਬਣਿਆ ਹੈ, ਪਹਿਲਾਂ ਵੀ ਬੜੇ ਬਣੇ, ਇਹ ਹੁਣ ਵੀ ਬਣਿਆ ਮਾਤਾ ਪਿਤਾ ਦੇ ਸੰਯੋਗ ਤੋਂ, ਇੱਕ ਦਿਨ ਇਹ ਨਹੀਂ ਰਹੇਗਾ। ਪਰ ਇਸ ਸਰੀਰ ਦੇ ਥੱਲੇ ਸੂਖਮ ਸਰੀਰ ਹੈ, ਉਹ ਸੂਖਮ ਸਰੀਰ ਵੀ ਤੇਰਾ ਸਰੂਪ ਨਹੀਂ, ਉਹ ਵੀ ਇੰਦਰੇ ਹਨ, ਮਨ ਹੈ, ਪ੍ਰਾਣ ਹਨ। ਅਸਲ ਜਿਹੜਾ ਤੱਤ ਹੈ ਉਹ ਆਤਮਾ ਹੈ, ਆਤਮਾ ਪਰਮੇਸ਼ਰ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੈ ਨਾ ਮਨਸ। ਜਿਸ ਤਰ੍ਹਾਂ ਕਾਗਜ਼ 'ਤੇ ਡਿੱਗੀ ਸਿਆਹੀ ਮੁੱਕਦੀ ਨਹੀਂ, ਕਾਗਜ਼ ਗਲਦਾ, ਸੋ ਇਸ ਪ੍ਰਕਾਰ ਹੀ ਕਾਲ ਦੀ ਛਿੱਟ ਪੈਣ ਨਾਲ ਕਾਗਜ਼ ਗਲੇਗਾ। ਜਿਹੜੀ ਆਤਮਾ ਸਿਆਹੀ ਹੈ, ਚੇਤਨ ਸੱਤਾ, ਉਹ ਸਦੀਵੀ ਹੈ, ਪਰਮਾਤਮਾ ਦੀ ਅੰਸ਼ ਹੀ ਹੋਈ। ਬੰਦਗੀ ਦੁਆਰਾ ਉਹ ਆਤਮਾ ਅੰਸ਼ ਪਰਮਾਤਮਾ 'ਚ ਸਮਾ ਜਾਂਦੀ ਆ। ਜਿਹਨਾਂ ਨਹੀਂ ਬੰਦਗੀ ਕੀਤੀ, ਉਹ ਆਤਮਾ ਅਨੇਕਾਂ ਸਰੀਰ ਧਾਰ ਧਾਰ ਕੇ ਦੁੱਖ ਝੱਲਦੀ ਫਿਰਦੀ ਹੈ। ਤਾਂ ਇਸ ਪ੍ਰਕਾਰ ਹਜ਼ੂਰ ਨੇ ਫਿਰ ਉਸਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਕਿ ਸਿਮਰਨ ਕਰਦਿਆਂ ਕਰਦਿਆਂ ਜਦੋਂ ਅੰਤਰਮੁਖ ਹੋਏਗਾ ਤਾਂ ਉਸ ਵੇਲੇ ਇਹਨਾਂ ਸਰੀਰਾਂ ਨਾਲ ਸੰਬੰਧ ਟੁੱਟ ਜਾਏਗਾ। ਜਿਵੇਂ ਰਾਏ ਬੁਲਾਰ ਖਾਨ ਸਾਹਿਬ, ਜਿਨ੍ਹਾਂ ਨੇ ਆਪਣੀ ਅੱਧੀ ਜਗੀਰ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਹੈ ਅਤੇ ਅੱਜ ਵੀ ਲੱਗੀ ਹੋਈ ਹੈ, 757 ਮਰੱਬੇ ਜ਼ਮੀਨ, 1400 ਅਤੇ 14 ਮਰੱਬੇ, 1514 ਮਰੱਬੇ ਦੀ ਜ਼ਮੀਨ ਸੀ ਅਤੇ 757 ਮਰੱਬੇ ਅੱਧੀ ਜਗੀਰ ਉਹਨੇ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ। ਐਡਾ ਸ਼ਰਧਾਲੂ ਮੁਸਲਮਾਨ, ਔਰ ਜਦੋਂ ਅੰਤ ਸਮਾਂ ਸੀ ਅਤੇ ਉਦੋਂ ਸਤਿਗੁਰੂ ਨਾਨਕ ਦੇਵ ਜੀ ਏਮਨਾਬਾਦ ਸੀ ਭਾਈ ਲਾਲੋ ਦੇ ਘਰ, ਅਤੇ ਵਚਨ ਕੀਤਾ ਹੋਇਆ ਸੀ ਕਿ 30 ਦਿਨ ਤੇਰੇ ਘਰੋਂ ਪ੍ਰਸ਼ਾਦਾ ਛਕਣਾ, ਪਰ ਦਿਨ ਹੋਏ 25, ਤਾਂ ਹਜ਼ੂਰ ਕਹਿੰਦੇ ਭਾਈ ਲਾਲੋ ਸਾਨੂੰ ਜਾਣਾ ਪੈਣਾ ਤਲਵੰਡੀ ਨੂੰ। ਕਹਿੰਦਾ ਮਹਾਰਾਜ ਗਰੀਬ ਜਾਣ ਕੇ ਪਹਿਲਾਂ ਜਾ ਰਹੇ ਹੋ, ਮੇਰੇ ਘਰ ਪ੍ਰਸ਼ਾਦਾ ਵਧੀਆ ਨਹੀਂ, ਪਕਵਾਨ ਨਹੀਂ ਚੰਗੇ ਪੱਕਦੇ। ਮਹਾਰਾਜ ਜੱਫੀ 'ਚ ਲੈ ਲਿਆ। ਕਹਿੰਦੇ ਨਹੀਂ ਭਾਈ ਲਾਲੋ, ਤੇਰੇ ਵਰਗਾ ਇੱਕ ਪ੍ਰੇਮੀ ਤਲਵੰਡੀ ਰਹਿੰਦਾ, ਉਹਦੀ ਯਾਦ ਸਾਨੂੰ ਖਿੱਚ ਪਾ ਰਹੀ ਹੈ, ਸਾਨੂੰ ਜਾਣਾ ਪੈਣਾ। ਤੇਰੇ ਨਾਲ ਜਿਹੜਾ ਵਚਨ ਕੀਤਾ ਉਹ ਪੂਰਾ ਕਰਾਂਗੇ। 25 ਦਿਨ ਹੋਏ ਆ, 5 ਦਿਨ ਦੁਬਾਰਾ ਆ ਕੇ ਪ੍ਰਸ਼ਾਦਾ ਛਕਾਂਗੇ। ਸਤਿਗੁਰੂ ਜੀ ਅਮਨਾਬਾਦ 2 ਵਾਰੀ ਗਏ, ਤਾਂ ਹਜ਼ੂਰ ਉੱਥੋਂ ਆਏ, ਆਪਣੇ ਘਰ ਨਹੀਂ ਗਏ, ਰਾਏ ਬੁਲਾਰ ਖਾਂ ਦੀ ਹਵੇਲੀ 'ਚ ਗਏ। ਬਿਰਧ ਅਵਸਥਾ, ਭਰਵੱਟੇ ਚਿੱਟੇ ਹੋਏ ਸੀ, ਅਤੇ ਉਸ ਵੇਲੇ ਫਿਰ ਵੀ ਉੱਠ ਕੇ ਸਤਿਕਾਰ ਕਰਨ ਲੱਗੇ ਰਾਏ ਜੀ। ਸਤਿਗੁਰਾਂ ਨੇ ਬਾਹਾਂ ਤੋਂ ਫੜ ਲਿਆ, ਬਿਠਾਇਆ ਦੂਜੇ ਮੰਜੇ 'ਤੇ। ਸਤਿਗੁਰੂ ਮਹਾਰਾਜ ਬੈਠੇ, ਤਾਂ ਉਸ ਵੇਲੇ ਰਾਏ ਬੁਲਾਰ ਖਾਂ ਨੇ ਇੱਕ ਬੇਨਤੀ ਕੀਤੀ ਕਿ ਮਹਾਰਾਜ ਗ੍ਰੰਥਾਂ 'ਚ ਲਿਖਿਆ ਵਿਦਵਾਨਾਂ ਨੇ ਕਿ ਅਗਿਆਨ ਹਨੇਰੇ ਵਰਗਾ ਹੈ, ਪਰ ਮੇਰੇ ਆਤਮੇ ਹੋਰ ਆਉਂਦੀ ਹੈ। ਤਾਂ ਹਜ਼ੂਰ ਕਹਿੰਦੇ ਰਾਏ ਜੀ ਜੋ ਆਤਮੇ ਆਉਂਦੀ ਹੈ ਉਹ ਦੱਸੋ। ਤਾਂ ਰਾਏ ਬੁਲਾਰ ਨੇ ਕਿਹਾ ਕਿ ਮਹਾਰਾਜ ਹਨੇਰੇ ਵਿੱਚ ਮਨੁੱਖ ਦੂਰੋਂ ਤੁਰਿਆ ਆਉਂਦਾ ਦਿਖਾਈ ਨਹੀਂ ਦਿੰਦਾ, ਥੋੜ੍ਹੀ ਵਿੱਥ 'ਤੇ ਪਈਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ, ਔਰ ਹਨੇਰੇ 'ਚ ਆਪਣੇ ਆਪ ਦਾ ਤਾਂ ਗਿਆਨ ਹੁੰਦਾ ਕਿ ਮੈਂ ਬੈਠਾ ਹੋਇਆਂ ਕਿ ਖਲੋਤਾ ਹੋਇਆਂ, ਮੇਰੇ ਅੰਗ ਪ੍ਰਤੰਗ ਹਿਲਦੇ ਹਨ ਕਿ ਸਥਿਰ ਹਨ, ਆਪਣੇ ਆਪ ਦਾ ਤਾਂ ਗਿਆਨ ਹੁੰਦਾ। ਪਰ ਅਗਿਆਨ ਏਡਾ ਜ਼ਬਰਦਸਤ ਹਨੇਰਾ ਹੈ, ਇਹਨੇ ਮਨੁੱਖ ਨੂੰ ਇਹ ਭੁਲਾ ਦਿੱਤਾ ਕਿ ਤੂੰ ਕੌਣ। ਸੁਣੋ ਰੇ ਤੂੰ ਕੌਣ, ਕਹਾਂ 'ਤੇ ਆਇਓ, ਹੇ ਪ੍ਰਾਣੀ ਸੁਣ ਤੂੰ ਕੌਣ ਹੈ, ਕਿੱਥੋਂ ਆਇਆ, ਇਹ ਸਵਾਲ ਨਹੀਂ ਤੇਰੇ ਅੰਦਰ ਜਨਮ ਲੈਂਦੇ। ਤੂੰ ਕੌਣ ਹੈ, ਇਹ ਸਰੀਰ ਨਹੀਂ ਹੈ, ਇਹ ਸਰੀਰ ਤਾਂ ਬਿਨਸ ਜਾਂਦਾ ਹੈ। ਇਸੇ ਕਰਕੇ ਰੱਬ ਦੇ ਪਿਆਰੇ ਜਿਹੜੇ ਗਿਆਨਵਾਨ ਹਨ ਉਹਨਾਂ ਨੂੰ ਸਰੀਰ ਛੱਡਣ ਦੀ ਕੋਈ ਤਕਲੀਫ ਨਹੀਂ ਹੈ, ਬੜੇ ਸੁਖੈਨ ਢੰਗ ਨਾਲ ਖਿੜੇ ਮੱਥੇ ਸਰੀਰ ਛੱਡ ਕੇ ਜਾਂਦੇ। ਤਾਂ ਹਜ਼ੂਰ ਨੇ ਉਸ ਵੇਲੇ ਰਾਏ ਬੁਲਾਰ ਨੂੰ ਕਿਹਾ, ਠੀਕ ਜੋ ਤੁਸਾਂ ਕਿਹਾ। ਕਹਿੰਦਾ ਫਿਰ ਮਹਾਰਾਜ ਮੈਨੂੰ ਹੁਣ ਗਿਆਨ ਬਖਸ਼ੋ, ਚੜ੍ਹਾਈ ਕਰਨ ਤੋਂ ਪਹਿਲਾਂ ਸਰੀਰ ਛੁੱਟ ਜਾਏਗਾ, ਹੁਣ ਬਿਰਧ ਅਵਸਥਾ ਹੈ। ਤਾਂ ਹਜ਼ੂਰ ਨੇ ਫਿਰ ਉਸ ਵੇਲੇ ਬਖਸ਼ਿਸ਼ ਕੀਤੀ, ਕਿਹਾ ਕਿ ਅੰਤਰ ਨੂੰ ਹੋ ਜਾਓ ਹੁਣ ਅੰਦਰ ਨੂੰ। ਤਾਂ ਮਹਾਰਾਜ ਕਹਿੰਦੇ ਹੁਣ ਦੱਸੋ। ਕਹਿੰਦੇ ਜੀ ਪ੍ਰਾਣਾ 'ਚ ਧਿਆਨ ਗਿਆ, ਸਵਾਸ ਮੇਰਾ ਸਰੂਪ ਹਨ। ਮਹਾਰਾਜ ਕਹਿੰਦੇ ਨਹੀਂ। ਫਿਰ ਕਹਿਣ ਲੱਗਾ ਜੀ ਇੰਦਰੇ, ਮਹਾਰਾਜ ਕਹਿੰਦੇ ਨਹੀਂ, ਮਨ ਨਹੀਂ, ਹੋਰ ਅੱਗੇ ਜਾਓ। ਫਿਰ ਆਤਮਾ ਦਾ ਸਰੂਪ ਦਿਸ ਪਿਆ, ਅਨੁਭਵ ਹੋ ਗਿਆ। ਮਹਾਰਾਜ ਕਹਿੰਦੇ ਇਹ ਤੁਹਾਡਾ ਅਸਲੀ ਸਰੂਪ ਆ, ਹੁਣ ਸਰੀਰ ਤੁਹਾਡਾ ਛੁੱਟ ਜਾਏਗਾ, ਆਤਮਾ ਬ੍ਰਹਮ ਵਿੱਚ ਲੀਨ ਹੋਏਗੀ। ਇਸ ਪ੍ਰਕਾਰ ਦੀ ਬਖਸ਼ਿਸ਼ ਕੀਤੀ ਸਤਿਗੁਰਾਂ। ਮੈਨੂੰ ਇੱਕ ਹੋਰ ਬਚਨ ਯਾਦ ਆਇਆ ਇਸ ਗਿਆਨ ਦੇ ਸੰਬੰਧ 'ਚ। ਲਾਇਲਪੁਰ ਵਿਖੇ ਇੱਕ ਵਿੱਦਿਅਕ ਕਾਨਫਰੰਸ ਹੋਈ, ਅਤੇ ਉੱਥੇ ਜਿਸ ਘਰ ਵਿੱਚ ਰਹਿਸ਼ ਸੀ ਵਿਦਵਾਨਾਂ ਦੀ, ਭਾਈ ਵੀਰ ਸਿੰਘ ਜੀ ਉੱਥੇ ਠਹਿਰੇ ਹੋਏ ਸੀ, ਅਤੇ ਬਾਕੀ ਦੇ ਵਿਦਵਾਨ, ਕਿਉਂਕਿ ਭਾਈ ਵੀਰ ਸਿੰਘ ਜੀ ਇਕੱਲੇ ਵਿਦਵਾਨ ਨਹੀਂ ਸੀ, ਉਹ ਭਗਤੀ ਨਾਲ ਭਰਿਆ ਜੀਵੜਾ ਸੀ, ਉਹਨਾਂ ਵਿਦਵਾਨਾਂ ਨੇ, ਪ੍ਰੋਫੈਸਰਾਂ ਨੇ ਭਾਈ ਵੀਰ ਸਿੰਘ ਨੂੰ ਪੁੱਛਿਆ ਵੀ ਤੁਸੀਂ ਇਸ ਪਾਸੇ ਕਿਵੇਂ ਲੱਗੇ, ਤੁਹਾਨੂੰ ਵਾਹਿਗੁਰੂ ਜੀ ਦਾ ਪ੍ਰੇਮ ਕਿਵੇਂ ਲੱਗਾ। ਤਾਂ ਭਾਈ ਵੀਰ ਸਿੰਘ ਨੇ ਜਿਹੜਾ ਉੱਥੇ ਵਚਨ ਸੁਣਾਇਆ ਉਹ ਇਹ ਸੀ, ਭਾਈ ਸਾਹਿਬ ਨੇ ਦੱਸਿਆ ਕਿ ਮੈਂ ਉਦੋਂ ਸਕੂਲ 'ਚ ਪੜ੍ਹਦਾ ਸੀ, ਵੈਸੇ ਤਾਂ ਉਹ ਪੂਰਬਲੀ ਕਮਾਈ ਬਹੁਤ ਸੀ ਉਹਨਾਂ ਦੇ ਦਾਦਾ ਜੀ ਦੇ ਮੁਤਾਬਕ, ਵੀ ਇਹ ਵਾਸ਼ਨਾ ਕਰਮਾਂ ਦਾ ਅਤੇ ਸਾਡੇ ਲਹਿਣੇ ਦੇਣੇ ਦਾ ਬੱਧਾ ਨਹੀਂ ਆਇਆ ਵੀਰ ਸਿੰਘ, ਇਹ ਸਤਿਗੁਰੂ ਨਾਨਕ ਦੇਵ ਜੀ ਨੇ ਭੇਜਿਆ, ਕਈ ਵਰ੍ਹੇ ਅਸੀਂ ਨੇਤਰੇਮ ਤੋਂ ਬਾਅਦ ਅਰਦਾਸਾਂ ਕੀਤੀਆਂ ਅਤੇ ਤਾਂ ਇਹ ਵੀਰ ਸਿੰਘ ਆਇਆ। ਇਹ ਉਹਨਾਂ ਦੇ ਦਾਦਾ ਜੀ ਦਾ ਵਚਨ ਹੈ, ਜਦੋਂ ਭਾਈ ਵੀਰ ਸਿੰਘ ਜੀ ਜਨਮੇ ਸੀ ਉਹਨਾਂ ਸਮਿਆਂ ਦਾ। ਅਤੇ ਭਾਈ ਵੀਰ ਸਿੰਘ ਨੇ ਪਰ ਨਿਮਰਤਾ ਨਾਲ ਇਹ ਦੱਸਿਆ ਵਚਨ ਕਿ ਅਸੀਂ ਨਾਨਾ ਜੀ ਦੇ ਘਰ ਠਹਿਰੇ ਸੀ ਜਦੋਂ ਸਕੂਲੇ ਪੜ੍ਹਦੇ ਸੀ, ਗਿਆਨੀ ਹਜ਼ਾਰਾ ਸਿੰਘ ਨਾਨਾ ਜੀ ਦਾ ਘਰ ਸਕੂਲ ਦੇ ਨੇੜੇ ਸੀ, ਇਸ ਕਰਕੇ ਅਸੀਂ ਨਾਨਾ ਜੀ ਦੇ ਘਰ ਨਾਨਕੇ ਘਰ ਰਹਿੰਦੇ ਸਾਂ। ਅਤੇ ਇੱਕ ਦਿਨ ਮੈਂ ਸਕੂਲੋਂ ਪੜ੍ਹ ਕੇ ਆਇਆ ਅਤੇ ਮੇਰੇ ਕਮਰੇ ਦੇ ਵਿੱਚ ਇੱਕ ਹੋਰ ਬੈੱਡ ਲੱਗਾ ਹੋਇਆ, ਆਸਣ ਲੱਗਾ ਹੋਇਆ। ਮੈਂ ਨਾਨਾ ਜੀ ਨੂੰ ਪੁੱਛਿਆ ਵੀ ਇਹ ਕਿਸ ਵਾਸਤੇ, ਕਿਹਦੇ ਲਈ। ਮੇਰੇ ਨਾਨਾ ਜੀ ਕਹਿਣ ਲੱਗੇ, ਬੇਟਾ ਵੀਰ ਸਿੰਘ, ਇੱਕ ਹੜੱਪਾ ਤੋਂ ਗੁਰਮੁਖ ਪਿਆਰੇ ਆਏ ਨੇ, ਉਹਨਾਂ ਨੇ ਕੁਝ ਦਿਨ ਇੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਨੇ ਨੇ, ਜਾਣ ਬੁੱਝ ਕੇ ਉਹਨਾਂ ਦਾ ਆਸਣ ਤੇਰੇ ਕਮਰੇ 'ਚ ਲਾਇਆ। ਕਮਰੇ ਹੋਰ ਬਥੇਰੇ ਸਨ, ਪਰ ਕਹਿੰਦੇ ਜਾਣ ਬੁੱਝ ਕੇ ਉਹਨਾਂ ਦਾ ਆਸਣ ਤੇਰੇ ਕਮਰੇ 'ਚ ਲਾਇਆ। ਬੇਟਾ ਜਦੋਂ ਤੇਰੇ ਕਮਰੇ 'ਚ ਵੱਸ ਕੇ ਜਾਣਗੇ ਤੈਨੂੰ ਕੁਝ ਮਿਲੇਗਾ, ਇਹ ਤੇਰੇ ਭਲੇ ਵਾਸਤੇ ਉਹਨਾਂ ਦਾ ਆਸਣ ਲਾਇਆ। ਕਹਿੰਦੇ ਮੇਰੇ 'ਤੇ ਅਸਰ ਹੋਇਆ, ਅਤੇ ਫਿਰ ਉਹ ਗਏ ਹੋਏ ਸੀ ਦਰਬਾਰ ਸਾਹਿਬ, ਆਪਣਾ ਸਮਾਨ ਮੇਰੇ ਕਮਰੇ 'ਚ ਰੱਖ ਗਏ ਸੀ। ਗੁਰਮੁਖ ਪਿਆਰੇ, ਵੇਖੋ ਬੰਦਗੀ ਕਿਹੜੀ ਚੀਜ਼ ਆ, ਇਹ ਕਿਸੇ ਵਿਦਵਾਨ ਦਾ ਪ੍ਰਭਾਵ ਨਹੀਂ ਇਹੋ ਜਿਹਾ ਪਏਗਾ, ਜੋ ਬੰਦਗੀ ਵਾਲੇ ਦਾ ਪ੍ਰਭਾਵ ਪਏਗਾ, ਸਿਮਰਨ ਐਸੀ ਚੀਜ਼। ਤਾਂ ਭਾਈ ਸਾਹਿਬ ਕਹਿੰਦੇ ਉਹ ਆਏ ਸ਼ਾਮਾਂ ਨੂੰ, ਉਹਨਾਂ ਆਪਣਾ ਚੋਲਾ ਲਾ ਕੇ ਕਿਲੀ ਨਾਲ ਟੰਗਿਆ ਅਤੇ ਚਾਦਰੇ ਦੀ ਬੁੱਕਲ ਮਾਰੀ ਅਤੇ ਆਸਣ 'ਤੇ ਬਹਿ ਗਏ, ਰਹਿ ਰਾਸ ਦਾ ਪਾਠ ਹੋਣਾ ਸ਼ੁਰੂ ਕੀਤਾ। ਕਹਿੰਦੇ ਰਹਿ ਰਾਸ ਦਾ ਪਾਠ ਤਾਂ ਮੈਂ ਵੀ ਕਰਦਾ ਸੀ, ਪਰ ਅੱਜ ਜੋ ਮੈਨੂੰ ਆਨੰਦ ਆ ਰਿਹਾ ਸੀ ਸੁਣ ਕੇ ਪਹਿਲਾਂ ਕਦੇ ਨਹੀਂ ਆਇਆ। ਭਾਈ ਸਾਹਿਬ ਕਹਿੰਦੇ ਉਹ ਰਹਿ ਰਾਸ ਦਾ ਪਾਠ ਤਾਂ ਉਹਨਾਂ ਦੇ ਮੁੱਖ ਤੋਂ ਹੋ ਰਿਹਾ ਸੀ ਪਰ ਉਹ ਕਿਸੇ ਹੋਰ ਦੇਸ਼ ਚਲੇ ਗਏ ਸੀ। ਪਾਠ ਕਰਦੇ ਉਂਝ ਪ੍ਰਤੀਤ ਹੁੰਦਾ ਸੀ ਕਿ ਇੱਥੇ ਨਹੀਂ ਹਨ, ਕਿਸੇ ਹੋਰ ਦੇਸ਼ ਗਏ ਹੋਏ ਨੇ। ਤਾਂ ਮੈਂ ਮੰਤਰ ਮੁਗਧ ਹੋ ਗਿਆ ਪਾਠ ਸੁਣਦਾ ਸੁਣਦਾ। ਫਿਰ ਅਰਦਾਸਾ ਕੀਤਾ ਉਹਨਾਂ ਨੇ, ਭੋਗ ਪਾਇਆ। ਪਹਿਲੇ ਦਿਨ ਹੀ ਐਸਾ ਪ੍ਰਭਾਵ ਬਹੁਤ ਪਿਆ ਮਨ 'ਤੇ ਫਿਰ ਜਦੋਂ ਵੀ ਰਾਤ ਮੈਨੂੰ ਜਾਗ ਆਉਂਦੀ ਸੀ ਉੱਠ ਕੇ ਆਸਣ 'ਤੇ ਬੈਠੇ ਹੁੰਦੇ ਸੀ ਸਮਾਧੀ ਲਾ ਕੇ। ਇੰਝ ਉਹ 15 ਦਿਨ ਰਹੇ ਅਤੇ ਫਿਰ ਉਹਨਾਂ ਨੇ ਕਿਹਾ, ਹਜ਼ਾਰਾ ਸਿੰਘ ਜੀ ਗਿਆਨੀ ਜੀ ਅਸੀਂ ਹੁਣ ਚਲੇ ਜਾਂ। ਤਾਂ ਫਿਰ ਮੇਰੇ ਨਾਨਾ ਜੀ ਨੇ ਟਾਂਗਾ ਮੰਗਾਇਆ, ਉਹਨਾਂ ਦਾ ਸਮਾਨ ਉੱਤੇ ਰੱਖਿਆ। ਉਹਨਾਂ ਫਤਿਹ ਗਜਾਈ, ਟਾਂਗੇ 'ਤੇ ਬਹਿਣ ਤੋਂ ਪਹਿਲਾਂ ਫਿਰ ਮੁੜ ਕੇ ਆਏ ਫਤਿਹ ਗਜਾਈ, ਫਿਰ ਟਾਂਗੇ 'ਤੇ ਬੈਠ ਕੇ ਬਾਹਰ ਨਿਕਲਿਆ, ਟਾਂਗਾ ਉੱਤਰ ਕੇ ਫਿਰ ਆਏ, ਤੀਜੀ ਵਾਰੀ ਫਤਿਹ ਮੰਗਾਈ। ਜਦੋਂ ਉਹ ਚਲੇ ਗਏ, ਇਹ ਵੀ ਮੈਂ ਵੇਖਿਆ ਸਾਰਾ ਕੁਝ, ਚਲੇ ਗਏ ਜਾਂਦੇ ਹੋਏ ਕਹਿ ਗਏ ਕਿ ਗਿਆਨੀ ਜੀ ਅਸੀਂ ਪਹੁੰਚ ਕੇ ਪੱਤਰ ਲਿਖਾਂਗੇ, ਚਿੱਠੀ ਲਿਖਾਂਗੇ, ਤੁਸੀਂ ਝੱਪਦੇ ਆ ਜਾਣਾ। ਇਹਨਾਂ ਵਜਨ ਕਹਿ ਕੇ ਚਲੇ ਗਏ। ਤਾਂ ਫਿਰ ਮੇਰੇ ਨਾਨਾ ਜੀ ਨੂੰ ਚਿੱਠੀ ਆਈ, ਨਾਨਾ ਜੀ ਗਏ ਇਹਨਾਂ ਨੂੰ ਮਿਲ ਕੇ, ਫਿਰ ਉਹਨਾਂ ਨੇ ਸਰੀਰ ਛੱਡਿਆ, ਚੜ੍ਹਾਈ ਕੀਤੀ। ਨਾਨਾ ਜੀ ਨੇ ਉਹਨਾਂ ਦੇ ਸੰਸਕਾਰ ਅਤੇ ਸਾਰਾ ਕਿਰਿਆ ਕਰਮ ਭੋਗ ਪਾ ਕੇ ਆਪ ਸਹਿਜ ਪਾਠ ਦਾ, ਅਤੇ ਨਾਨਾ ਜੀ ਵਾਪਸ ਆਏ। ਫਿਰ ਮੈਂ ਪੁੱਛਿਆ ਵੀ ਪਹਿਲੀ ਗੱਲ ਤਾਂ ਇਹ ਦੱਸੋ ਨਾਨਾ ਜੀ, ਉਹ 3 ਵਾਰੀ ਕਿਉਂ ਫਤਿਹ ਬੁਲਾਈ? ਕਹਿੰਦੇ ਬੇਟਾ ਜੀ, ਉਹਨਾਂ ਦੇ ਸਰੀਰ ਛੱਡਣ ਦਾ ਸਮਾਂ ਆ ਗਿਆ ਸੀ, ਉਹਨਾਂ ਨੂੰ ਪਤਾ ਸੀ, ਅਤੇ ਉਹ ਫਤਿਹ ਮੁੜ ਮੁੜ ਤਾਂ ਬੁਲਾਉਂਦੇ ਸੀ ਕਿ ਭਾਵੇਂ ਚਿੱਠੀ ਤਾਂ ਲਿਖਣੀ ਆ, ਪਤਾ ਨਹੀਂ ਗਿਆਨੀ ਹਜ਼ਾਰਾ ਸਿੰਘ ਨੂੰ ਵੇਲ ਮਿਲੇ ਕਿ ਨਾ, ਮੇਰੇ ਚੜ੍ਹਾਈ ਕਰਨ ਤੋਂ ਪਹਿਲਾਂ ਪਹਿਲਾਂ ਦਰਸ਼ਨ ਦੇਣ ਮਿਲਣ ਕਿ ਨਾ ਮਿਲਣ। ਤਾਂ ਇਸ ਵਾਸਤੇ ਉਹ ਵਾਰ ਵਾਰ ਫਤਿਹ ਬੁਲਾ ਰਹੇ ਸੀ, ਚਿੱਠੀ ਤਾਂ ਉਹਨਾਂ ਲਿਖਣੀ ਸੀ। ਉਹਨਾਂ ਦੀ ਇੱਛਾ ਸੀ ਕਿ ਮੇਰੇ ਮਿਲਾਪ ਤੋਂ ਬਾਅਦ ਉਹ ਸਰੀਰ ਛੱਡਣ ਅਤੇ ਫਿਰ ਮੈਂ ਸਾਰਾ ਕਿਰਿਆ ਕਰਮ ਕਰਾਂ, ਇਹ ਉਹਨਾਂ ਦੀ ਤਮੰਨਾ ਸੀ। ਅਤੇ ਨਾਲੇ ਆਖਰੀ ਇੱਛਾ ਉਹਨਾਂ ਦੀ ਇਹ ਸੀ ਕਿ ਸੱਚਖੰਡ ਹਰਿਮੰਦਰ ਸਾਹਿਬ ਰੱਜ ਰੱਜ ਕੇ ਦਰਸ਼ਨ ਕਰ ਲਈਏ, ਕੀਰਤਨ ਸੁਣ ਲਈਏ, ਕਿਉਂਕਿ ਆਪਣੇ ਸਰੀਰ ਤਿਆਗਣ ਦਾ ਉਹਨਾਂ ਨੂੰ ਪਤਾ ਸੀ। ਕਹਿੰਦੇ ਇਹ ਬਚਨ ਸੁਣ ਕੇ ਮੈਂ ਹੈਰਾਨ ਹੋਇਆ। ਮੈਂ ਕਿਹਾ ਨਾਨਾ ਜੀ, ਆਪਣੀ ਮੌਤ ਦਾ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ। ਤਾਂ ਮੇਰੇ ਨਾਨਾ ਜੀ ਨੇ ਜੱਫੀ 'ਚ ਲੈ ਕੇ, ਬੱਚੂ ਮਹਾਰਾਜ ਦੇ ਸਿਮਰਨ ਦੇ ਪ੍ਰਤਾਪ ਬਾਰੇ ਨਹੀਂ ਜਾਣਦਾ, ਇਹ ਵਾਹਿਗੁਰੂ ਦੇ ਸਿਮਰਨ ਦੁਆਰਾ ਪਤਾ ਹੁੰਦਾ, ਆਪਣਾ ਤਾਂ ਕੀ ਹੋਰ ਵੀ ਕਿੰਨਿਆਂ ਬਾਰੇ ਪਤਾ ਲੱਗ ਜਾਂਦਾ। ਜੇ ਜਾਣਨਾ ਚਾਹੁਣ ਗੁਰਮੁਖ ਦੂਜਿਆਂ ਬਾਰੇ ਤਾਂ ਹੋਰਨਾਂ ਬਾਰੇ ਵੀ ਪਤਾ ਲੱਗ ਜਾਂਦਾ, ਆਪਣੇ ਬਾਰੇ ਤਾਂ ਥੱਲੇ ਦੀ ਬਾਤ ਆ, ਇਹ ਤਾਂ ਪਹਿਲੀ ਅਵਸਥਾ ਹੈ। ਉਹਨਾਂ ਗੁਰਮੁਖਾਂ ਨੂੰ ਬੜੇ ਚਿਰ ਦਾ ਪਤਾ ਸੀ ਕਦੋਂ ਸਾਡੇ ਸਵਾਸ ਪੂਰੇ ਹੋਣੇ, ਕਦੋਂ ਸਰੀਰ ਛੱਡਣਾ। ਅਤੇ ਇਹਨੂੰ ਕਹਿੰਦੇ ਸਵੈਛੰਦ ਮ੍ਰਿਤੂ, ਆਪਣੀ ਮਰਜ਼ੀ ਨਾਲ ਜਿਵੇਂ ਸੱਪ ਕੁੰਜ ਲਾਉਂਦਾ, ਜਿਵੇਂ ਹਾਥੀ ਦੇ ਗਲ 'ਚੋਂ ਫੁੱਲਾਂ ਦੀ ਮਾਲਾ ਲਾ ਲਈਦੀ, ਇਸ ਤਰ੍ਹਾਂ ਉਹਨਾਂ ਦਾ ਸਰੀਰ ਛੱਡਣਾ ਹੁੰਦਾ। ਇੱਕ ਹੋਰ ਵਚਨ ਮੈਨੂੰ ਯਾਦ ਆਇਆ, ਸਾਡੇ ਪੰਥ ਵਿੱਚ ਇੱਕ ਮਹਾਂਪੁਰਸ਼ ਸੀ, ਸ਼੍ਰੀਮਾਨ ਪੰਡਿਤ ਈਸ਼ਰ ਸਿੰਘ ਜੀ ਬਰਕਤ, ਦੋਦਰ ਪਿੰਡ ਆ ਮਾਲ ਵਿੱਚ, ਉੱਥੇ ਉਹ ਰਿਹਾ ਕਰਦੇ ਸੀ, ਮੈਂ ਉੱਥੇ ਗਿਆ ਕਈ ਵਾਰੀ। ਤਾਂ ਉਹ ਗੁਰਮੁਖ ਪਿਆਰੇ ਪੰਡਿਤ ਈਸ਼ਰ ਸਿੰਘ ਜੀ ਬਰਕਤ, ਉਹ ਕਥਾਕਾਰ ਸਨ, ਬੜੇ ਵੱਡੇ ਵਿਦਵਾਨ ਸਨ ਅਤੇ ਬ੍ਰਹਮ ਗਿਆਨੀ ਸੀ। ਜਦੋਂ ਉਹਨਾਂ ਸਰੀਰ ਛੱਡਣਾ ਸੀ, ਉੱਥੇ ਮਾਲ ਵਿੱਚ ਮਲਕ ਪਿੰਡ ਆ, ਤੁਹਾਨੂੰ ਕਈਆਂ ਨੂੰ ਪਤਾ ਹੋਵੇਗਾ, ਉਸ ਪਿੰਡ ਵਿੱਚ ਵੀ ਮੈਂ ਕਈ ਵਾਰੀ ਗਿਆ। ਮਲਕ ਪਿੰਡ ਦਾ ਇੱਕ ਜ਼ਿਮੀਂਦਾਰ ਉਹਨਾਂ ਦੇ ਪਾਸ ਬੈਠਾ ਸੀ, ਉਹਨਾਂ ਕਿਹਾ, ਭਗਤਾ ਕੋਈ ਵਜਨ ਕਰਨਾ ਤਾਂ ਕਰ ਲੈ, ਸਾਡੇ ਸਰੀਰ ਤਿਆਗਣ ਦਾ ਸਮਾਂ ਹੋ ਗਿਆ, ਅਸੀਂ ਸਰੀਰ ਛੱਡ ਕੇ ਜਾ ਰਹੇ ਹਾਂ, ਕੋਈ ਵਜਨ ਪੁੱਛਣਾ ਤਾਂ ਪੁੱਛ ਲੈ। ਉਹ ਕਹਿੰਦਾ, ਹੋਰ ਤਾਂ ਵਜਨ ਕੋਈ ਨਹੀਂ ਪੁੱਛਣਾ ਜੀ, ਤੁਸੀਂ ਕਥਾ ਵਿੱਚ ਸੁਣਾਉਂਦੇ ਰਹੇ ਹੋ ਕਿ ਜੰਮਣ ਵੇਲੇ ਵੀ ਜਦੋਂ ਜਨਮ ਹੁੰਦਾ ਉਦੋਂ ਵੀ ਬੜੀ ਤਕਲੀਫ ਹੁੰਦੀ ਹੈ ਰੂਹ ਦੇ, ਤਾਂ ਹੀ ਬੱਚਾ ਬੋਲ ਕੇ ਦੱਸ ਨਹੀਂ ਸਕਦਾ, ਅੱਖਰ ਨਹੀਂ ਹੁੰਦੇ ਬੱਚੇ ਕੋਲ, ਅਤੇ ਜਦੋਂ ਸਰੀਰ ਛੱਡੀਦਾ ਉਦੋਂ ਵੀ ਜ਼ਬਾਨ ਤਾਲੂ ਨਾਲ ਲੱਗ ਜਾਂਦੀ ਆ, ਜਦੋਂ ਸੂਖਮ ਸਰੀਰ ਸਥੂਲ ਨਾਲ ਕੱਟਿਆ ਜਾਂਦਾ, ਸੋ ਉਸ ਵੇਲੇ ਤਕਲੀਫ ਬਹੁਤ ਹੁੰਦੀ। ਗ੍ਰੰਥਾਂ 'ਚ ਲਿਖਿਆ ਜਿਵੇਂ 70,000 ਬਿੱਛੂ ਡੰਗ ਮਾਰਦਾ, ਇੰਨੀ ਦਰਦ ਹੁੰਦੀ ਹੈ ਜਨਮ ਵੇਲੇ, ਜਿਵੇਂ ਕੰਡਿਆਂ ਵਾਲਾ ਛਾਪਾ ਮੂੰਹ 'ਚ ਪਾ ਕੇ ਗੁਦਾਵੇ 'ਚ ਖਿੱਚਿਆ ਜਾਏ, ਨਾੜਾਂ ਬਾਹਰ ਆਉਂਦੀਆਂ ਆਂਦਰਾਂ, ਇੰਨੀ ਤਕਲੀਫ ਹੁੰਦੀ ਹੈ ਸਰੀਰ ਤਿਆਗਣ ਵੇਲੇ। ਅਤੇ ਮਹਾਂਪੁਰਸ਼ੋ, ਤੁਸੀਂ ਇੰਝ ਸੁਣਾਉਂਦੇ ਰਹੇ ਹੋ ਅਤੇ ਹੁਣ ਤੁਹਾਡਾ ਚਿਹਰਾ ਖਿੜਿਆ ਹੋਇਆ, ਹੱਸ ਕੇ ਕਹਿ ਰਹੇ ਹੋ ਕਿ ਅਸੀਂ ਸਰੀਰ ਤਿਆਗਣ ਲੱਗੇ। ਕਹਿੰਦੇ, ਭਗਤਾ ਜੇ ਤਕਲੀਫ ਹੀ ਹੋਣੀ ਹੈ ਇਸ ਵੇਲੇ ਮਰਨ ਵੇਲੇ ਵੀ ਸਰੀਰ ਛੱਡਣ ਵੇਲੇ, ਫਿਰ ਸਿਮਰਨ ਦਾ ਕੀ ਪ੍ਰਤਾਪ ਹੋਇਆ? ਅਸੀਂ ਤੇਰੇ ਸਾਹਮਣੇ ਸਰੀਰ ਛੱਡਣ ਲੱਗੇ ਹਾਂ, ਸਾਨੂੰ ਕੋਈ ਤਕਲੀਫ ਨਹੀਂ ਹੋਏਗੀ, ਇਹ ਮਹਾਰਾਜ ਦੇ ਨਾਮ ਦਾ ਪ੍ਰਤਾਪ ਆ। ਤਾਂ ਇਹੀ ਤਾਂ ਦਰਸਾਉਣਾ ਅਸੀਂ। ਤਾਂ ਵੇਖ ਲਈ ਇੱਥੇ ਉਹ ਕੰਧ ਨਾਲ ਢੋ ਲਾ ਕੇ ਬੈਠਿਆ, ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਇਸ ਪ੍ਰਕਾਰ ਗੁਰਮੁਖ ਜਨਾਂ ਨੂੰ ਦੂਜਿਆਂ ਬਾਰੇ ਵੀ ਪਤਾ ਲੱਗ ਜਾਂਦਾ। ਸੰਤ ਗੁਰਬਚਨ ਸਿੰਘ ਖਾਲਸਾ ਜੀ ਦੇ ਨਾਲ ਸਿੰਘ ਰਹਿੰਦਾ ਸੀ ਭਾਈ ਹੀਰਾ ਸਿੰਘ, ਅਤੇ ਸ਼ਾਮਾਂ ਦਾ ਵਕਤ ਉਹਦਾ ਕੋਈ ਸਰੀਰ ਢਲਾਇਆ, ਬੁਖਾਰ ਵਗੈਰਾ ਚੜ੍ਹਿਆ, ਅਤੇ ਸੰਤ ਜਾਣ ਗਏ ਵੀ ਇਹਦਾ ਅੰਤ ਸਮਾਂ ਆਇਆ। ਸਿੰਘਾਂ ਦੀ ਡਿਊਟੀ ਲਾਈ ਕਿ ਇਹਦੇ ਪਾਸ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਸੁਣਾਓ ਸਿੰਘ ਦੇ ਪਾਸ। ਤਾਂ ਜਦੋਂ ਪਹਿਲਾ ਪਾਠ ਅੱਠਵੀਂ ਅਸ਼ਟਪਦੀ 'ਤੇ ਪਹੁੰਚਿਆ ਉਹ ਸਿੰਘ ਨੇ ਹੱਥ ਦਾ ਇਸ਼ਾਰਾ ਕੀਤਾ, ਕਹਿਣ ਲੱਗਾ ਸਿੰਘੋ ਪਹਿਲਾਂ ਵੀ ਬਾਣੀ ਪੜ੍ਹਦਾ ਰਿਹਾ ਪਰ ਅੱਜ ਜਿੰਨਾ ਮਨ ਇਕਾਗਰ ਹੋਇਆ ਅਤੇ ਜਿੰਨਾ ਆਨੰਦ ਰਸ ਆ ਰਿਹਾ ਪਹਿਲਾਂ ਨਹੀਂ ਕਦੇ ਆਇਆ। ਮੇਰੀ ਬੇਨਤੀ ਆ ਵੀ ਮੇਰੇ ਲਾਗੇ ਕੋਈ ਗੱਲ ਨਾ ਕਰਿਓ, ਮੈਨੂੰ ਬਾਣੀ ਸੁਣਾਓ, ਮੈਂ ਰੱਜ ਰੱਜ ਕੇ ਬਾਣੀ ਸੁਣਨੀ ਚਾਹੁੰਦਾ। ਇਹੋ ਜਿਹੀ ਉਹਦੀ ਅਵਸਥਾ ਬਣ ਗਈ। 10 ਪਾਠ ਹੋਏ ਉਹਦੇ ਸਿਰਾਣੇ। ਅੰਮ੍ਰਿਤ ਵੇਲੇ 4 ਵਜੇ ਆਕਾਸ਼ ਦੇ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ, ਜਿਵੇਂ ਹਜ਼ਾਰ ਹਜ਼ਾਰ ਵਾਟ ਦੇ ਬਲਬ ਜਗਦੇ ਕਈ। ਉਹ ਪ੍ਰਕਾਸ਼ ਥੱਲੇ ਨੂੰ ਆਇਆ ਅਤੇ ਜਦੋਂ ਪ੍ਰਕਾਸ਼ ਉੱਪਰ ਨੂੰ ਫਿਰ ਗਿਆ ਅਤੇ ਉਦੋਂ ਭਾਈ ਹੀਰਾ ਸਿੰਘ ਸਰੇ ਛੱਡ ਕੇ ਜਾ ਚੁੱਕਾ ਸੀ। 2 ਸਿੰਘ ਕੋਲ ਸੀ, ਉਹਨਾਂ ਫਿਰ ਸਵੇਰੇ ਮਹਾਂਪੁਰਸ਼ਾਂ ਨੂੰ ਪੁੱਛਿਆ ਵੀ ਇਹ ਕੀ ਖੇਡ। ਤਾਂ ਉਸ ਵੇਲੇ ਸੰਤ ਕਹਿਣ ਲੱਗੇ ਭਾਈ ਹੀਰਾ ਸਿੰਘ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਪਹੁੰਚ ਗਿਆ, ਉਹਦੀ ਸੁਰਤ ਜੁੜ ਗਈ ਸੀ ਮਹਾਰਾਜ ਦੀ ਬਾਣੀ ਨਾਲ, ਇਹ ਫਲ ਮਿਲਿਆ। ਸਤਿਗੁਰਾਂ ਦੀ ਬਾਣੀ ਦਾ ਐਸਾ ਪ੍ਰਤਾਪ, ਐਸਾ ਨਾਮ ਦਾ ਪ੍ਰਤਾਪ ਹੈ ਕਿ ਉਹ ਮੁਕਤ ਹੋ ਗਿਆ, ਸਾਰੇ ਉਹਦੇ ਬੰਧਨ ਕੱਟੇ ਗਏ, ਜੰਮਣ ਮਰਨ 'ਤੇ ਕੋਈ ਬੰਧਨ ਨਹੀਂ ਰਹਿ ਗਿਆ। ਇਸ ਪ੍ਰਕਾਰ ਦਾ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਇਹ ਫਲ ਹੈ। ਤਾਂ ਇਸ ਲਈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਉਂ ਗਿਆਨੀ ਹੋ ਜਾਣਾ ਗਿਆਨਵਾਨ ਅਤੇ ਫਿਰ ਹੋਰ ਮੰਗਾਂ ਨਹੀਂ ਰਹਿੰਦੀਆਂ। ਜਿਹੜਾ ਗਿਆਨਵਾਨ ਹੋ ਜਾਂਦਾ ਉਹਨੂੰ ਹੋਰ ਇੱਛਾ ਨਹੀਂ ਰਹਿ ਜਾਂਦੀ। ਇਹ ਤੀਜਾ ਦਰਜਾ। ਚੌਥੇ ਅਨੰਨ ਭਗਤ ਹੁੰਦੇ ਨੇ, ਜਿਵੇਂ ਗੁਰਮੁਖ ਪਿਆਰੇ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਵਰਗੇ ਅਨੰਨ ਭਗਤ। ਸਰੀਰ ਵੀ ਟੁਕੜੇ ਟੁਕੜੇ ਹੁੰਦਾ ਤਾਂ ਹੋ ਜਾਏ, ਵਾਹਿਗੁਰੂ ਦੀ ਭਗਤੀ ਪ੍ਰੇਮ ਨਹੀਂ ਹਿਰਦੇ 'ਚੋਂ ਮੁੱਕਦਾ। ਇਹ ਪ੍ਰੇਮ ਦਾ ਸਿਖਰ ਹੈ, ਜਿੱਥੇ ਜਾ ਕੇ ਕੋਈ ਮੰਗ ਨਹੀਂ ਹੈ, ਕੁਝ ਲੈਣ ਦੀ ਭਾਵਨਾ ਨਹੀਂ। ਇਹਨੂੰ ਕਹਿੰਦੇ ਆਪਾ ਨਿਸ਼ਾਵਰੀ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ। ਇਹ ਪ੍ਰੇਮਾ ਭਗਤੀ ਦੇ ਦਾਤੇ ਵਾਹਿਗੁਰੂ ਆਪ ਹੀ ਹਨ। ਪ੍ਰੀਤਮ ਵਾਹਿਗੁਰੂ ਜੀ ਆਪ ਪ੍ਰੇਮਾ ਭਗਤੀ ਦੇ ਦਾਤੇ, ਇਹ ਮੰਗੀਏ। ਹਾਂ ਇੱਕ ਬੇਨਤੀ ਜ਼ਰੂਰ ਕਿ ਇੰਜ ਨਹੀਂ ਹੈ ਕਿ ਪਰਮਾਤਮਾ ਬਿਨਾਂ ਕਾਰਨ ਤੋਂ ਕਿਸੇ ਨੂੰ ਭਗਤੀ ਆਪਣੀ ਦੇ ਦਿੰਦਾ, ਪ੍ਰੇਮ ਬਖਸ਼ ਦਿੰਦਾ ਅਤੇ ਕਿਸੇ ਨੂੰ ਨਹੀਂ ਦਿੰਦਾ, ਇਹ ਤਾਂ ਬੇਇਨਸਾਫੀ ਹੋ ਗਈ। ਯਾਨੀ ਕਿ ਉਸ ਨੇ ਪ੍ਰਬੰਧ ਕੀਤਾ ਹੋਇਆ, ਗੁਰੂ ਮਹਾਰਾਜ ਅਵਤਾਰ ਪੈਗੰਬਰ ਰਿਸ਼ੀ ਮੁਨੀ ਸਭ ਦੇਸ਼ਾਂ ਇਲਾਕਿਆਂ 'ਚ ਆਏ, ਉਹਨਾਂ ਨੇ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਹੈ। ਅਸੀਂ ਬਹੁਤਾ ਰੰਗ ਚਾੜਿਆ ਹੋਇਆ ਆਪਣੇ ਮਨ ਨੂੰ ਸੰਸਾਰ ਦਾ, ਅਤੇ ਜਿਹੜੇ ਫਿਰ ਇਸ ਪਾਸੇ ਲੱਗ ਕੇ ਇਉਂ ਸਾਧਨ ਕਰਦੇ ਹਨ। ਸਤਸੰਗਤ ਸਭ ਤੋਂ ਸ਼੍ਰੋਮਣੀ ਸਾਧਨ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮ। ਇਹਦਾ ਅਭਿਆਸ ਜਿੰਨਾ ਵੱਧ ਹੋ ਜਾਏਗਾ, ਪਹਿਲਾਂ ਪਹਿਲ ਤਾਂ ਇਹ ਸਾਧਨ ਹਨ, ਇਹ ਸਾਧਨਾਂ ਦਾ ਮਕਸਦ ਇਹ ਹੀ ਹੈ ਕਿ ਅੰਦਰ ਪ੍ਰੇਮ ਪੈਦਾ ਹੋਵੇ। ਅਤੇ ਜਦੋਂ ਪ੍ਰੇਮ ਅੰਦਰ ਪੈਦਾ ਹੋ ਜਾਂਦਾ ਫਿਰ ਉਹ ਰੱਬ ਦਾ ਪਿਆਰਾ ਛੱਡ ਨਹੀਂ ਸਕਦਾ। ਪ੍ਰੇਮ ਦੀ ਇਹ ਨਿਸ਼ਾਨੀ ਨਹੀਂ ਕਿ ਹੁਣ ਉਹ ਸਾਧਨ ਕਰਨੋਂ ਹਟ ਗਿਆ, ਨਹੀਂ। ਫਿਰ ਜਦੋਂ ਪ੍ਰੇਮ ਅੰਦਰ ਲੱਗ ਗਿਆ ਫਿਰ ਰਸ ਬਣ ਗਿਆ, ਪਹਿਲਾਂ ਪਹਿਲ ਕੋਈ ਰਸ ਨਹੀਂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਪਹਿਲਾਂ ਪਹਿਲ ਨਾਮ ਜਪਣਾ ਇੰਜ ਹੈ ਜਿਵੇਂ ਪੱਥਰ ਨੂੰ ਚੱਕ ਮਾਰਨਾ। ਪੱਥਰ ਨੂੰ ਕੌਣ ਚੱਕ ਮਾਰੇ, ਉੱਥੋਂ ਰਸ ਹੀ ਕੋਈ ਨਹੀਂ ਆਉਂਦਾ। ਪਰ ਜੇ ਕੋਈ ਲੱਗਾ ਰਿਹਾ ਤਾਂ ਫਿਰ ਦੂਜੇ ਸਾਰੇ ਸਵਾਦ ਫਿੱਕੇ ਪ੍ਰਤੀਤ ਹੋਣਗੇ। ਹਰ ਬਿਨ ਕਛੂ ਨਾ ਲਾਗੇ ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ। ਸੰਤ ਦੀ ਅਵਸਥਾ ਹਜ਼ੂਰ ਦੱਸਦੇ ਨੇ, ਜਿਉਂ ਮਛਲੀ ਬਿਨ ਪਾਣੀ ਹੈ ਰਹੇ ਨਾ ਕਿਤੇ ਉਪਾਏ, ਤਿਉਂ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮੈ ਮਰ ਜਾਏ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮੱਛੀ ਦਾ ਦ੍ਰਿਸ਼ਟਾਂਤ ਬੜੀ ਵਾਰੀ ਸਤਿਗੁਰਾਂ ਨੇ ਬਾਣੀ 'ਚ ਦਿੱਤਾ, ਜਿਵੇਂ ਹਜ਼ੂਰ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ ਹੇ ਪ੍ਰਾਣੀ ਗੋਬਿੰਦ ਦੇ ਗੁਣ ਨਹੀਂ ਗਾਏ। ਮਨੁੱਖਾ ਜਨਮ ਤੂੰ ਵਿਅਰਥ ਗਵਾ ਲਿਆ ਹੈ, ਕਹੋ ਨਾਨਕ ਹਰ ਭਜ ਮਨਾ। ਇਹ ਮਨਾ ਇਸ ਤਰੀਕੇ ਨਾਲ ਵਾਹਿਗੁਰੂ ਦਾ ਭਜਨ ਕਰ, ਜੇ ਬਿਦ ਜਲ ਕਉ ਮੀਂਹ, ਜਿਸ ਵਿਧੀ ਨਾਲ ਜਲ ਦੇ ਨਾਲ ਮੱਛੀ ਪਿਆਰ ਕਰਦੀ, ਇੱਕ ਮਿੰਟ ਸਕਿੰਟ ਵੀ ਪਰੇ ਨਹੀਂ ਜਾਂਦੀ। ਔਰ ਜਿਵੇਂ ਬਚਨ ਹਨ, ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਸ਼ਿਕਾਰੀ ਨੇ ਕੁੰਡੀ ਲਾ ਕੇ ਜਾਂ ਜਾਲ ਪਾ ਕੇ ਮੱਛੀ ਨੂੰ ਫੜਿਆ, ਫਿਰ ਉਸ ਨੂੰ ਫਾਂਗਾਂ ਕੀਤੀਆਂ, ਪੀਸ ਬਣਾਏ ਉਹਦੇ ਲੰਬੇ ਲੰਬੇ, ਫਿਰ ਉਹ ਕੱਟੇ, ਕੱਟ ਕੱਟ ਕੇ ਫਿਰ ਉਹਨੂੰ ਰਿੰਨ ਰਿੰਨ ਕੇ ਮਸਾਲੇ ਪਾ ਕੇ ਫਿਰ ਖਾਣ ਵਾਲਿਆਂ ਨੇ ਖਾਧਾ ਚਿੱਥ ਚਿੱਥ ਕੇ। ਅਤੇ ਸਰਦੀ ਦੇ ਦਿਨਾਂ 'ਚ ਵੀ ਮਨੁੱਖ ਦੇ ਢਿੱਡ ਵਿੱਚ ਜਾ ਕੇ ਮੱਛੀ ਨੇ ਪਾਣੀ ਪਾਣੀ ਪੁਕਾਰਿਆ। ਸਰਦੀਆਂ ਦੇ ਦਿਨਾਂ ਵਿੱਚ ਵੀ ਜਿਹਨੇ ਮੱਛੀ ਖਾਧੀ ਹੈ ਵਾਰ ਵਾਰ ਪਾਣੀ ਪੀਂਦਾ, ਕਿਉਂਕਿ ਮੱਛੀ ਦੀ ਤਸੀਰ ਹੈ ਸੀ, ਮੱਛੀ ਪਾਣੀ ਨਾਲ ਓਤ ਪੋਤ ਰਹਿੰਦੀ ਹੈ। ਇਸ ਕਰਕੇ ਹਜ਼ੂਰ ਕਹਿੰਦੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾ ਤ੍ਰਿਕੋ ਕਿਉਂ ਕਰ ਤ੍ਰਿਪਤਾਵੈ। ਜਿਵੇਂ ਸਵਾਤੀ ਬੂੰਦ ਤੋਂ ਬਿਨਾਂ ਪਪੀਆ, ਜਦੋਂ ਤੱਕ ਮੁੱਖ ਚ ਸਵਾਤੀ ਬੂੰਦ ਨਹੀਂ ਪੈਂਦੀ ਪਵੀਰ ਦੀ ਪਿਆਸ ਕੋਈ ਨਹੀਂ ਬੁਝਾ ਸਕਦਾ। ਜਿੰਨੇ ਸਰੋਵਰ ਟੋਭੇ ਨਾਲੇ ਚਸ਼ਮੇ ਦਰਿਆ ਨਦੀਆਂ ਸਮੁੰਦਰ ਪਾਣੀ ਨਾਲ ਭਰੇ ਹੋਏ ਨੇ ਪਪੀਏ ਦੀ ਪਿਆਸ ਕੋਈ ਨਹੀਂ ਬੁਝਾ ਸਕਦਾ ਕਿਉਂਕਿ ਉਹਦੇ ਗਲੇ 'ਚ ਛੇਕ ਹੁੰਦਾ। ਨਛੱਤਰ ਦੀ ਸਵਾਤੀ ਬੂੰਦ ਮੁੱਖ 'ਚ ਪੈ ਜਦੋਂ ਮੂੰਹ ਉੱਪਰ ਨੂੰ ਕੀਤਾ ਹੁੰਦਾ ਫਿਰ ਉਹਦੇ ਢਿੱਡ ਵਿੱਚ ਜਾਂਦੀ ਹੈ ਉਹਦੀ ਪਿਆਸ ਬੁਝਦੀ। ਹੋਰ ਕਿਸੇ ਪਾਣੀ ਦੇ ਸੋਮੇ ਨਾਲ ਉਹਦੀ ਪਿਆਸ ਨਹੀਂ ਬੁਝਦੀ। ਇਸੇ ਤਰ੍ਹਾਂ ਵੇਦ ਸ਼ਾਸਤਰ ਪੁਰਾਣ ਧਰਮ ਗ੍ਰੰਥ ਭਰੇ ਹੋਏ ਨੇ ਗਿਆਨ ਦੇ ਨਾਲ, ਪਰ ਜਦੋਂ ਤੱਕ ਹਿਰਦੇ 'ਚ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਾਮ ਦੀ ਸਵਾਤੀ ਬੂੰਦ ਨਹੀਂ ਬਖਸ਼ਦੇ ਪਿਆਸ ਨਹੀਂ ਬੁਝ ਸਕਦੇ। ਇਸ ਪ੍ਰਕਾਰ ਦੇ ਉਹ ਗੁਰਮੁਖ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਇਹ ਪਿਆਸ ਬੁਝਾਈ ਹੈ। ਔਰ ਹਜ਼ੂਰ ਕਹਿੰਦੇ ਨੇ ਬੂੰਦ ਵੀ ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵਾ, ਜਦੋਂ ਤੱਕ ਉਹ ਸਵਾਤੀ ਬੂੰਦ ਨਾਮ ਦੀ ਹਿਰਦੇ 'ਚ ਪ੍ਰਗਟ ਨਹੀਂ ਹੁੰਦੀ ਕਿਵੇਂ ਮਨ ਤ੍ਰਿਪਤ ਹੋ ਸਕਦਾ ਰੱਬ ਦੇ ਪਿਆਰਿਆਂ ਦਾ। ਔਰ ਨਾਦ ਕੁਰੰਕਹਿ ਵਿਧਿਆ ਸਨਮੁਖ ਉਠਤਾਵੈ, ਘੰਡੇ ਹੇੜੇ ਦੇ ਨਾਦ ਨਾਲ ਮਿਰਗ ਦੀ ਪ੍ਰੀਤ ਹੈ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ ਮਿਰਗ ਅਰਪੇ ਮਨ ਤਨ ਪ੍ਰਾਣ ਹੈ, ਉਹ ਵਿਧਿਓ ਸਹਿਜ ਸਰੋਤ, ਆਪਣੇ ਪ੍ਰਾਣਾਂ ਦੀ ਅਹੂਤੀ ਦੇ ਦਿੰਦਾ ਆਪਣੇ ਪਿਆਰ ਵਿੱਚ, ਮਿਰਗ ਇੰਜ ਬਰਬਾਦ ਹੁੰਦਾ। ਔਰ ਇਸ ਪ੍ਰਕਾਰ ਨਾਦ ਕੁਰੰਕਹਿ ਵਿਧਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸੁਮ ਬਾਸਕਾ ਮਿਲੇ ਆਪ ਬੰਧਾਵੈ। ਭਵਰਾ ਜਿਵੇਂ ਕਮਲ ਫੁੱਲ ਦੇ ਉੱਪਰ ਆ ਕੇ ਬੈਠਦਾ, ਸ਼ਾਮਾਂ ਨੂੰ ਕਮਲ ਫੁੱਲ ਬੰਦ ਹੁੰਦਾ ਸੂਰਜ ਦੇ ਡੁੱਬਣ ਨਾਲ, ਭੌਰਾ ਐਡਾ ਗਲਤਾਨ ਹੋਇਆ ਪ੍ਰੇਮ ਵਿੱਚ ਮਕਰੰਦ ਰਸ ਵਿੱਚ ਉੱਡਣ ਦਾ ਚੇਤਾ ਹੀ ਭੁੱਲ ਗਿਆ ਅਤੇ ਰਾਤ ਰਾਤ ਭੌਰਾ ਮਾਰਿਆ ਗਿਆ, ਜੀਵਨ ਲੀਲਾ ਸਮਾਪਤ ਹੋ ਗਈ। ਤਾਂ ਹਜ਼ੂਰ ਕਹਿੰਦੇ ਤਿਉਂ ਸੰਤ ਜਾਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇਸ ਤਰ੍ਹਾਂ ਸੰਤ ਜਨਾਂ ਦੇ ਹਿਰਦੇ 'ਚ ਵਾਹਿਗੁਰੂ ਦੀ ਪ੍ਰੀਤ ਆ, ਪਰਮਾਤਮਾ ਦਾ ਦਰਸ਼ਨ ਵੇਖ ਕੇ ਹੀ ਹਿਰਦਾ ਰੱਜਦਾ, ਸੰਤ ਦਾ ਸੰਤ ਇਹੋ ਜਿਹਾ ਹੁੰਦਾ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਪ੍ਰੇਮ ਵੱਡੀ ਦਾਤ ਹੈ, ਜੇ ਕਿਸੇ ਨੂੰ ਮਿਲ ਜਾਏ ਤਾਂ ਬੇੜਾ ਪਾਰ ਹੋ ਜਾਂਦਾ। ਜਦੋਂ ਤੱਕ ਇਹ ਪ੍ਰੇਮ ਨਹੀਂ ਮਿਲਦਾ, ਤੀਬਰ ਤਾਂਗ ਤੜਪ ਅੰਦਰ ਪੈਦਾ ਨਹੀਂ ਹੁੰਦੀ, ਉਦੋਂ ਤੱਕ ਮਿਲਾਪ ਨਹੀਂ ਹੈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਦੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਤਿੰਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ ਉਹ ਚਾਲ ਪਏ ਨਿਤ ਰਹਿੰਦੇ, ਚਾਲੇ ਪਏ ਰਹਿੰਦੇ ਹਨ। ਸੋ ਇਸ ਪ੍ਰਕਾਰ ਫਿਰ ਮਿਲਾਪ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਪਹਿਲਾਂ ਇਹ ਵੈਰਾਗ ਵਾਲੀ, ਤੀਬਰ ਤਾਂਘ ਵਾਲੀ, ਤੜਪ ਵਾਲੀ। ਜਿਵੇਂ ਫਰੀਦ ਜੀ ਨੇ ਕਿਹਾ, ਆਪਣੀ ਅਵਸਥਾ ਬਿਆਨ ਕਰ ਰਹੇ ਨੇ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਕਹਿੰਦੇ ਤਨ ਸੁੱਕ ਗਿਆ ਹੈ, ਪਿੰਜਰ ਥੀਆ ਪਿੰਜਰਾ ਬਣ ਗਿਆ ਹੈ, ਤਲੀਆਂ ਖੂੰਡੈ ਕਾਗ। ਇਹ ਨਹੀਂ ਵੀ ਪ੍ਰਤੱਖ ਰੂਪ 'ਚ ਕਾਂ ਉਹਦੀਆਂ ਤਲੀਆਂ ਨੂੰ ਠੂੰਗੇ ਮਾਰਦੇ ਹੋਣਗੇ, ਇਹੋ ਜਿਹੀ ਨਿਢਾਲ ਅਵਸਥਾ ਹੈ ਫਰੀਦ ਜੀ ਦੀ, ਨਹੀਂ। ਤਲੀਆਂ ਬਿਰਤੀਆਂ ਨੂੰ ਖੂੰਡਦੇ ਪਏ ਨੇ ਕਾਂ, ਕਾਮ ਕ੍ਰੋਧ ਮੋਲੋਭ ਹੰਕਾਰ, ਤਲੀਆਂ ਖੂੰਡੈ ਕਾਗ, ਅਜਾ ਸੁਰਬ ਨਾ ਬਹੁੜਿਓ ਦੇਖ ਬੰਦੇ ਕੇ ਭਾ। ਵੈਰਾਗ ਦੀ ਅਵਸਥਾ ਬਿਆਨ ਕਰ ਰਹੇ ਨੇ ਕਿ ਅਜੇ ਤੱਕ ਵੀ ਵਾਹਿਗੁਰੂ ਨਹੀਂ ਮਿਲਿਆ, ਇਹ ਬੰਦੇ ਦੇ ਭਾਗ ਵੇਖੋ ਕਿਹੋ ਜਿਹੇ ਹਨ। ਕਾਗਾ ਚੂੰਡ ਨਾ ਪਿੰਜਰਾ ਬੱਸਾ ਤਾਂ ਉੱਡਰ ਜਾ, ਹੇ ਕਾਮ ਕ੍ਰੋਧ ਮੋ ਲੂਪੀ ਰੂਪੀ ਹੰਕਾਰ ਰੂਪੀ ਕਾਮੋ, ਇਸ ਪਿੰਜਰੇ ਨੂੰ ਨਾ ਚੂੰਡੋ ਹੁਣ, ਤਾਂ ਜੇ ਵਾਸਾ ਹੀ ਕਰ ਲਿਆ ਤਾਂ ਉੱਡ ਜਾਓ। ਜਿਤ ਪਿੰਜਰਾ ਮੇਰਾ ਸਹੁ ਵਸਾ ਮਾਸ ਨਾ ਤਿੱਦੂੰ ਖਾਹੇ, ਜਿਸ ਪਿੰਜਰੇ 'ਚ ਵਾਹਿਗੁਰੂ ਪਰਮਾਤਮਾ ਦੀ ਯਾਦ ਵਸਦੀ ਪਈ ਹੈ ਇੱਥੋਂ ਸ਼ੁਭ ਗੁਣਾ ਰੂਪੀ ਮਾਸ ਤਾਂ ਨਾ ਖਾਓ, ਉਹ ਤਾਂ ਰਹਿਣ ਦਿਓ। ਔਰ ਕਾਗਾ ਕਰੰਗ ਢੰਡੋਲਿਆ, ਹੇ ਕਾਮ ਕ੍ਰੋਧ ਮੋ ਲੋਭ ਹੰਕਾਰ ਦੇ ਕਾਮੋ, ਤੁਸੀਂ ਇਹ ਕਰੰਗ ਢੂੰਡ ਲਿਆ ਮੇਰਾ ਸਾਰਾ, ਸਗਲਾ ਖਾਇਆ ਮਾਸ, ਸਾਰਾ ਮਾਸ ਮੇਰਾ ਖਾ ਕੇ ਬਲ ਨਹੀਂ ਰਹਿਣ ਦਿੱਤਾ, ਪਰ ਇਹ ਦੋਏ ਨੈਨਾ ਮਤ ਛੂਹੋ, ਇਹ ਵਿਰਾਗ ਅਤੇ ਵਿਵੇਕ ਦੇ ਦੋ ਨੇਤਰ ਮੇਰੇ ਕੋਲ ਰਹਿਣ ਦਿਓ, ਫਿਰ ਦੇਖਣ ਕੀ ਆਸ। ਇਹਨਾਂ ਨੇਤਰਾਂ ਨਾਲ ਵਾਹਿਗੁਰੂ ਨੂੰ ਵੇਖਣ ਦੀ ਆਸ ਲਾਈ ਹੋਈ, ਕਿਉਂਕਿ ਪਰਮਾਤਮਾ ਦਾ ਦਰਸ਼ਨ ਇਹਨਾਂ ਅੱਖਾਂ ਨਾਲ ਨਹੀਂ ਹੁੰਦਾ। ਨਾਨਕ ਸੇ ਅੱਖੜੀਆਂ ਬੇਅੰਨ ਜਿੰਨੀ ਦੱਸਣ ਦੋ ਮਾਂ ਪਿਰੀ, ਇਹ ਚੰਮਦੀਆਂ ਅੱਖਾਂ ਰੱਬ ਨੂੰ ਨਹੀਂ ਵੇਖ ਸਕਦੀਆਂ, ਉਹ ਵਿਰਾਗ ਅਤੇ ਵਿਵੇਕ ਦੇ ਨੇਤਰ ਅੰਦਰ ਖੁੱਲ੍ਹਦੇ ਹਨ ਜਿਨ੍ਹਾਂ ਦੁਆਰਾ ਮੇਰਾ ਪਿਆਰਾ ਪਿਰੀ ਪਰਮਾਤਮਾ ਦਿਸਦਾ ਹੈ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ, ਪਹਿਲਾਂ ਵਿਰਾਗ ਪ੍ਰੇਮ ਅੰਦਰ ਆਇਆ, ਤੀਬਰ ਤਾਂਗ ਹੋਈ, ਸੰਸਾਰ ਵੱਲੋਂ ਮੋਹ ਟੁੱਟ ਗਿਆ, ਲਗਨ ਟੁੱਟ ਗਈ। ਹੁਣ ਸੰਸਾਰ ਨਾਲ ਬਣਿਆ ਹੋਇਆ ਕਈ ਜਨਮਾਂ ਜਨਮਾਂਤਰਾਂ ਤੋਂ, ਇਹ ਸਤਸੰਗਤ ਦਾ ਅਭਿਆਸ ਇਸ ਵਾਸਤੇ ਆ ਵੀ ਇੱਧਰੋਂ ਟੁੱਟਦਾ ਜਾਏ ਅਤੇ ਲਗਨ ਉੱਧਰ ਨੂੰ ਬਣਦੀ ਜਾਏ। ਇਸ ਕਰਕੇ ਇੱਕ ਦਿਨ ਦੀ ਇਹ ਖੇਡ ਨਹੀਂ ਹੈ, ਇੱਕ ਮਿੰਟ ਸੈਕਿੰਡ ਦੀ ਖੇਡ ਨਹੀਂ ਹੈ, ਦਸਾਂ ਦਿਨਾਂ ਦੀ ਖੇਡ ਨਹੀਂ ਹੈ, ਇਹ ਸਤਸੰਗਤ ਦਾ ਅਭਿਆਸ ਇਸੇ ਵਾਸਤੇ। ਸਤਿਗੁਰਾਂ ਨੇ ਕਿਹਾ ਘਰ ਬਾਰ ਦੁਨੀਆਂ ਛੱਡ ਕੇ ਨਾ ਜੰਗਲਾਂ ਜਾਓ, ਇਹ ਮਨ ਦੀ ਹਾਲਤ ਉੱਥੇ ਵੀ ਉਹ ਰਹਿਣੀ। ਜਿਵੇਂ ਸਿੱਧ ਆਦਿਕ ਸੀ ਚੇਲੇ ਰੱਖਣ ਦੀ ਇੱਛਾ, ਪਹਾੜੀ 'ਤੇ ਚੜ੍ਹੇ ਹੋਏ ਆ ਸਵੇਰ ਪਰਬਤ 'ਤੇ, ਗੁਰੂ ਨਾਨਕ ਸਾਹਿਬ ਨੂੰ ਵੇਖ ਵੀ ਲਿਆ ਵੀ ਸਾਥੋਂ ਅੱਗੇ ਨੇ, ਪਰ ਫਿਰ ਵੀ ਚੇਲਾ ਆਪਣਾ ਬਣਾਉਣਾ ਚਾਹੁੰਦੇ ਨੇ, ਇਹੀ ਤਾਂ ਪਕੜ ਆ ਸੰਸਾਰ ਦੀ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਆਪਾਂ ਮੁਕਾਉਣਾ ਅਤੇ ਵਾਹਿਗੁਰੂ ਨੂੰ ਮਿਲਣ ਦੀ ਤਾਂ, ਜਦੋਂ ਆਪਾਂ ਮੁੱਕੇਗਾ ਪ੍ਰੇਮ ਉਦੋਂ ਹੀ ਹੋਏਗਾ। ਪਰੇ ਮੈਂ ਨਾ ਮਮਤਾ ਰਹੀ ਨਾ ਮੈਂ ਰਹੀ, ਮੈਂ ਹੰਗਤਾ, ਨਾ ਹੰਗਤਾ ਅੰਦਰ ਰਹਿ ਗਈ ਨਾ ਮੇਰ ਰਹਿ ਗਈ ਕਿ ਮੇਰਾ ਕੁਛ ਹੈ ਜਾਂ ਮੈਨੂੰ ਕੁਝ ਦਿਓ, ਨਹੀਂ ਕੇਵਲ ਤੂੰ ਹੀ ਤੂੰ। ਇਸ ਪ੍ਰਕਾਰ ਦੀ ਹਾਲਤ ਜਦੋਂ ਬਣਦੀ ਹੈ ਉਦੋਂ ਮਿਲਾਪ ਹਾਸਲ ਹੁੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪ੍ਰੇਮ ਪਿਰੀ, ਮੈਨੂੰ ਤਾਂ ਉਸ ਪਿਰੀ ਪਰਮਾਤਮਾ ਦਾ ਪ੍ਰੇਮ ਹੀ ਚਾਹੀਦਾ ਹੈ, ਰਹਾਓ। ਫਿਰ ਮਹਾਰਾਜ ਹੋਰ ਕੁਛ, ਜਿਵੇਂ ਰਿੱਧੀ ਸਿੱਧੀ ਲੋਚਦੇ ਆ ਲੋਕ, ਰਿੱਧੀ ਸਿੱਧੀ ਮਿਲ ਜਾਏ ਕਿਸੇ ਨੂੰ ਤਾਂ ਫਿਰ ਉਹਨੂੰ ਦੁਨੀਆਂ ਦੀ ਕਾਣ ਕਨੌੜ ਨਹੀਂ। ਰਿੱਧ ਸਿੱਧ ਜਾਂ ਕੋ ਫੁਰੀ ਤਬ ਕਾਹੂ ਸਿੰਘ ਕਿਆ ਕਾਜ, ਰੱਬ ਦੇ ਪਿਆਰੇ ਮੰਗਦੇ ਨਹੀਂ ਪਰ ਸਤਿਗੁਰੂ ਬਖਸ਼ਦੇ ਨੇ। ਚਾਰ ਪਦਾਰਥ ਆਖੀ ਹਨ, ਸਤਿਗੁਰ ਦੇ ਨਾ ਗੁਰਸਿੱਖ ਮੰਗਾ। ਅਸਲੀ ਜਿਹੜਾ ਗੁਰਸਿੱਖ ਹੈ ਉਹ ਮੰਗਦਾ ਨਹੀਂ, ਪਰ ਸਤਿਗੁਰੂ ਮਹਾਰਾਜ ਜੀ ਬਖਸ਼ਦੇ ਹਨ ਆਪਣੇ ਪਿਆਰਿਆਂ ਨੂੰ ਜਦੋਂ ਪਤਾ ਹੁੰਦਾ ਕਿ ਹੁਣ ਹੀ ਫਸੇਗਾ ਨਹੀਂ, ਇਹ ਹੇਠਾਂ ਨਹੀਂ ਡਿੱਗੇਗਾ। ਤਾਂ ਇਸ ਪ੍ਰਕਾਰ ਜਿਵੇਂ ਸਤਿਗੁਰੂ ਮਹਾਰਾਜ ਦਾ ਸਿੱਖ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ, ਅਤੇ ਉਸ ਨੂੰ ਭੇਜਿਆ ਸੀ ਸੁਕੇਤ ਮੰਡੀ ਆਦਿ ਹਿਮਾਚਲ 'ਚ ਹਰੀਪੁਰ ਰਾਜੇ ਕੋਲ ਲੱਕੜਾਂ ਲਿਆਉਣ ਲਈ, ਆਪਣੇ ਹਸਤਕਾਂ ਨਾਲ ਰੁਮਾਲ ਬਖਸ਼ਿਆ ਸੀ, ਉਹ ਕਰਾਮਾਤੀ ਰੁਮਾਲ ਸੀ, ਅਤੇ ਉਹਦੇ 'ਚ ਫਸ ਗਿਆ। ਫਿਰ ਭਾਈ ਸਾਹਿਬ ਫਸ ਗਏ ਗੁਰਮੁਖ ਪਿਆਰੇ, ਅਤੇ ਫਿਰ ਹਜ਼ੂਰ ਨੇ ਰੁਮਾਲ ਖਿੱਚ ਲਿਆ ਸੀ, ਤਾਂ ਫਿਰ ਆ ਕੇ ਸ਼ਰਨੀ ਪਿਆ ਸੀ ਸਿੱਖ, ਅਤੇ ਮਹਾਰਾਜ ਨੇ ਫਿਰ ਦਾਤਾਂ ਬਖਸ਼ ਦਿੱਤੀਆਂ, ਕਿਹਾ ਤੂੰ ਡੁੱਬ ਜਾਣਾ ਸੀ ਤਾਂ ਕਰਕੇ ਤੇਰੇ ਕੋਲ ਸ਼ਕਤੀ ਵਾਪਸ ਅਸੀਂ ਖਿੱਚੀ। ਇਸ ਪ੍ਰਕਾਰ ਸਾਧ ਸੰਗਤ ਜੀ, ਹਜ਼ੂਰ ਕਹਿੰਦੇ ਨੇ ਕਣਕ ਸੋਨਾ ਮਾਣਕ ਅਤੇ ਗਜ ਮੋਤੀਆਂ, ਗਜ ਨਾਮ ਹਾਥੀ ਦਾ, ਨਛੱਤਰ ਦੀ ਸੁਆਤੀ ਗੂੰਦ ਹਾਥੀ ਦੇ ਮੱਥੇ 'ਤੇ ਪਏ ਅਤੇ ਉੱਥੇ ਗਜ ਮੋਤੀ ਪੈਦਾ ਹੁੰਦਾ, ਸੱਪ ਦੇ ਸਿਰ 'ਚ ਪਏ ਅਤੇ ਮਣੀ ਪੈਦਾ ਹੁੰਦੀ ਹੈ, ਕੇਲੇ 'ਤੇ ਪਵੇ ਅਤੇ ਬੇਰੀ 'ਤੇ ਪਵੇ ਅਤੇ ਕਪੂਰ ਪੈਦਾ ਹੁੰਦਾ, ਔਰ ਸਿੱਪ ਵਿੱਚ ਪਏ ਅਤੇ ਮੋਤੀ ਪੈਦਾ ਹੁੰਦਾ, ਗਿੱਦੜ ਦੇ ਸਿਰ ਵਿੱਚ ਉਹ ਬੂੰਦ ਡਿੱਗੇ ਅਤੇ ਉਹ ਹਲਕ ਜਾਂਦਾ, ਉਹਨੂੰ ਹਲਕਾ ਹੋ ਜਾਂਦਾ। ਚੀਜ਼ ਇੱਕੋ ਹੀ ਆ, ਉਹਦਾ ਅਸਰ ਵੱਖਰਾ ਵੱਖਰਾ, ਪਪੀਏ ਦੀ ਪਿਆਸ ਬੁਝਾਉਂਦੀ ਆ। ਇਸ ਪ੍ਰਕਾਰ ਗਜ ਹਾਥੀ ਦੇ ਸਿਰ ਵਿੱਚੋਂ ਨਿਕਲੇ ਹੋਏ ਗਜ ਮੋਤੀ ਬਹੁਤ ਕੀਮਤੀ ਮੰਨੇ, ਲਾਲਨ ਲਾਲ ਜਿਵੇਂ ਹੀਰਾ, ਲਾਲ ਪੰਨਾ, ਪੁਖਰਾਜ, ਨੀਲਮ ਆਦਿ ਦੇ ਨਾਮ ਹਨ। ਸੋ ਲਾਲ ਵੀ ਨਹੀਂ ਚਾਹੀਦੇ, ਨਹਿ ਨਹਿ ਨਹੀਂ, ਨਾ ਚਾਹੀਦਾ ਹੈ ਸੋਨਾ, ਨਾ ਮਾਣਕ, ਨਾ ਗਜ ਮੋਤੀ, ਨਾ ਲਾਲ। ਸੋ ਇਸ ਪ੍ਰਕਾਰ ਦੀ ਵਿਰਾਗ ਵਾਲੀ ਅਵਸਥਾ ਬਿਆਨ ਕਰ ਰਹੇ ਸਤਿਗੁਰੂ, ਰਾਜਨ ਭਾਗਨ ਹੁਕਮ ਨਾ ਸਾਧਨ, ਨਾ ਰਾਜ ਚਾਹੀਦਾ, ਭਾਗ ਪਦਾਰਥ ਧਨ ਪਦਾਰਥਾਂ ਦੀ ਥੁੜਨਾ ਹੋਣੀ ਨੂੰ ਕਹਿੰਦੇ ਭਾਗ, ਇਹ ਵੀ ਨਹੀਂ, ਹੁਕਮ ਚੱਲਣਾ, ਹਕੂਮਤ ਚੱਲਣੀ, ਬਾਦਸ਼ਾਹੀ ਮਿਲਣੀ, ਇਹ ਵੀ ਨਹੀਂ, ਨਾ ਸਵਾਦਿਕ ਪਦਾਰਥ ਚਾਹੀਦੇ ਹਨ, ਖਾਣ ਵਾਸਤੇ ਸਵਾਦਿਕ ਪਦਾਰਥ ਵੀ ਨਹੀਂ, ਕਿਛ ਕਿਛ ਨਾ ਚਾਹੀ, ਕੁਛ ਵੀ ਨਹੀਂ ਚਾਹੀਦਾ, ਕੁਛ ਵੀ ਨਹੀਂ ਚਾਹੀਦਾ। ਚਰਨਨ ਸਰਨਨ ਸੰਤਨ ਬੰਧਨ, ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਮੈਨੂੰ ਚਾਹੀਦੀ, ਔਰ ਮੈਨੂੰ ਬੰਧਨ ਨਮਸਕਾਰ ਕਰਨ ਲਈ ਸੰਤ ਜਨਾਂ ਦੇ ਚਰਨ ਚਾਹੀਦੇ ਨੇ, ਗੁਰੂ ਪਿਆਰਿਆਂ ਦੇ ਚਰਨਾਂ ਦਾ ਦਰਸ਼ਨ ਕਰਾਓ, ਮੈਂ ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਾਂ। ਜਿਵੇਂ ਲਿਖਿਆ ਬਚਨ, ਪਾਣੀ ਪੱਖਾ ਪੀਸ ਦਾਸਕ ਤਬ ਹੋਏ ਨਿਹਾਲ, ਉਹਨਾਂ ਦੀ ਸੰਗਤ ਵਿੱਚ ਪਰਮਾਤਮਾ ਚੇਤੇ ਆਉਂਦਾ। ਇਸ ਕਰਕੇ ਕਬੀਰ ਜੀ ਨੇ ਕਿਹਾ ਸੰਤ ਜਨਾਂ ਦੇ ਕੋਲ ਬੈਠੀ ਤਾਂ ਕੁੱਤੀ ਵੀ ਭਾਗਾਂ ਵਾਲੀ। ਕਬੀਰ, ਵੈਸ਼ਨੂ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ। ਇਹ ਦਾਤ ਮਿਲੇ ਰੱਬ ਦੇ ਸੰਤਾਂ ਦੇ ਚਰਨ ਦਿਸਣ, ਮੈਂ ਵੰਦਨਾ ਕਰਾਂ, ਉਹਨਾਂ ਦੀ ਸੰਗਤ ਵਿੱਚ ਮੈਨੂੰ ਤੇਰਾ ਪਿਆਰ ਲੱਗੇ, ਸੁੱਖੋ ਸੁੱਖ ਪਾਹੀ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ, ਨਾਨਕ ਤਪਤ ਹਰੀ। ਫਿਰ ਤਪਸ਼ ਜਿਹੜੀ ਹਰੀ ਜਾਂਦੀ ਨਾਸ ਹੋ ਜਾਂਦੀ, ਹਿਰਦੇ 'ਚ ਵਿਕਾਰਾਂ ਦੀ ਤਪਸ਼ ਹੈ। ਹਜ਼ੂਰ ਨੇ ਕਿਹਾ ਜਿਹੜੀ ਦੁਨੀਆਂ ਦਿਸਦੀ ਹੈ ਨਾ, ਤੂੰ ਦੁਨੀਆਂ ਮਗਰ ਭੱਜਾ ਫਿਰਦਾ ਪਦਾਰਥਾਂ ਪਿੱਛੇ, ਇਹ ਆਤਿਸ਼ ਦੁਨੀਆਂ ਅੱਗ ਰੂਪ ਹੈ, ਫਾਰਸੀ 'ਚ ਆਤਿਸ਼ ਨਾਮ ਹੈ ਅੱਗ ਦਾ, ਆਤਿਸ਼ ਦੁਨੀਆਂ। ਫਿਰ ਮਾਰੇ ਠੰਡੀ ਚੀਜ਼ ਕਿਹੜੀ, ਤਾਂ ਹਜ਼ੂਰ ਕਹਿੰਦੇ ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਹੀ ਠੰਡਾ ਹੈ, ਅਤੇ ਨਾਮ ਦੀ ਸੰਗਤ ਦੁਆਰਾ ਤੇਰੇ ਹਿਰਦੇ ਠੰਡ ਪੈਣੀ ਆ, ਦੁਨੀਆਂ ਵਿੱਚੋਂ ਠੰਡ ਨਹੀਂ ਲੱਭੇਗੀ ਕਿਉਂਕਿ ਦੁਨੀਆਂ ਅੱਗ ਰੂਪ ਹੈ। ਸੋ ਇਸ ਪ੍ਰਕਾਰ ਇਹ ਤਪਸ਼ ਤੇਰੀ ਹਿਰਦੇ ਅੰਦਰ ਹੈ, ਇਹ ਹਰੀ ਜਾਏਗੀ, ਮਿਲੇ ਪ੍ਰੇਮ ਤੇਰੀ ਜਦੋਂ ਪ੍ਰੀ ਪਰਮਾਤਮਾ ਦਾ ਪ੍ਰੇਮ ਮਿਲ ਪੈਂਦਾ, ਪ੍ਰਾਪਤ ਹੋ ਜਾਂਦਾ ਨਾ ਵਾਹਿਗੁਰੂ ਦਾ ਪ੍ਰੇਮ, ਉਦੋਂ ਤਪਸ਼ ਹਰੀ ਜਾਂਦੀ, ਨਾਸ ਹੋ ਜਾਂਦੀ। ਭੁੱਲਾ ਚੁੱਕਾ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ, ਅੱਗੇ ਵਾਸਤੇ ਸਮਤ ਬਖਸ਼ਣੀ। ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ, ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।